चंदन पारसदानी चौंकाए सवाए चात्र करन परीख्या सतसंगत विच आए जैसो गुरु उपदेसिया मैं तैसो कया पुकार नानक कहे सुनरे मना कर कीर्तन हुए उदार
अवल अल्लाह नूर पाया कुदरत के सब बंदे सब जग उपजा कौन भले कौ मंदे हर हर नाम जपंतिया कृष्णा कहे जम काल नानक मन तन सुखी हुए अंत मिले गोपाल
जो जोवन फुल गुलाबी दा एक महल बनाउणा गल्लां दा ओ आ जण हर ख्यालां दे जो वैण समुंदरी छल्लां दा
देखण लई काल प्रेमी दे ख्यालां दा फर्श विछाउणा मैं फुल रंग बिरंग विचारां दे जी काव बगीचा लाउणा मैं
जो जोवन फुल गुलाबी दा एक महल बनाउणा गल्लां दा ओ आ जण हर ख्यालां दे जो वैण समुंदरी छल्लां
देखण लई काव प्रेमी दे ख्यालां दा फर्श विछाउणा मैं फुल रंग बिरंग विचारां दे जी काव बगीचा लाउणा मैं
सोहणी दी जैसे सुंदरता लफ़ज़ां दी ऐसी शान बने सच्चाई शीशे दसण पै गल सच्ची जग दी जान बने
फुलरी जहार परोगे ते संगतां दे गल विच पाउणा मैं फुल रंग बिरंग विचारां दे काव बगीचा लाउणा मैं
तुम लगण ते जो गुट्टे दा रंग चमके दमकां मारे जी एक बने बगीचा छंदा दा अंबर जो चमकण तारे जी
मन विच पछाड़ा झूठे नूं सच्चे दा सच जताउणा मैं फुल रंग बिरंग विचारां दे जी काव बगीचा लाउणा मैं
हसे पई कुदरत कादर दी फुल टईकण अजब बहारां दे दिल मैक बने कसतूरी दी कट देवां रोग बिमारां दे
दसता बन जे हासे दा रब तोरी भेद छपाउणा मैं फुल रंग बिरंग विचारां दे जी काव बगीचा लाउणा मैं
कविता दियां नदियां तरके ते कविता दियां नदियां तरके ते लग जावां पारले कंधे ते अमना दा दवे ढंडोरा पई इक कुकी नीले झंडे ते
ओए धर्म दी राखी करनी पई जे धर्म दी राखी करनी पई तां खंडा वी खड़काउणा मैं फुल रंग बिरंग विचारां दे जी काव बगीचा लाउणा मैं
दुनिया दी माया मोए ना दुनिया दी माया मोवे ना मन सचियां गल्लां करदा रहे कोई हिंकड़ बाज डरावे ना जे मन पापां तों डरदा रहे
खुशियां विच गम दा पता नहीं इक वासी हां जगत भराउणा मैं फुल रंग बिरंग विचारां दे जी काव बगीचा लाउणा मैं
रहे पूरा अदब बुजुर्गी दा ते दिल विच कालू आवे ना ना जट निंदे चमयारां नूं कोई लोक विखावा खावे ना
हर जादा पार बिओड़ कह कर मेहर तोड़ पचाउणा मैं फुल रंग बिरंग विचारां दे जी काव बगीचा लाउणा मैं
गेंदा ते गुट्टा कलियां जी गेंदा ते गुट्टा कलियां जी कित लाजवंतियां मईकण जी कित नरगस ते रात राणी रलखनियां ते मरुआ टईकण जी
ओ दीवा जग पास सच्चाई दा ख्यालां दा तेल मचाउणा मैं फुल रंग बिरंग विचारां दे जी काव बगीचा लाउणा मैं
दिल मन जे सुरजे शहरां दा लग कन्ने दीना काट रहे सच आखां मैनू पता नहीं ਨਹੀਂ ਮਜਨੂ ਦੀ ਕਿੰਨੀ ਵਾਟ
ਰਹੇ ਦੀ ਵਾਟ ਅਮੁੱਕ ਦਿਸੇ ਕਰ ਮੇਹਰ ਪੰਧ ਮਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਲ ਬਗੀਚਾ ਲਾਉਣਾ ਮੈਂ
ਸਹਿਬਾ ਤੇਰੀ ਮੇਰ ਹੋਵੇ ਜੇ ਦਾਤਾ ਤੇਰੀ ਮੇਰ ਹੋਵੇ ਪਾਪੀ ਤੂੰ ਅਦਲ ਕਰਾ ਦੇਵੇ ਪਰ ਪੁੱਠੀ ਨਿਗਾਹ ਕਰੇ ਦੇ ਤੂੰ ਸ਼ੇਰਾਂ ਨੂੰ ਕਾਸ ਚਰਾ ਦੇਵੇ
ਸਮਝੂੰਗਾ ਜੇ ਮੰਨੇਗਾ ਐਵੇਂ ਨੀ ਸੀਸ ਚੁਕਾਉਣਾ ਮੈਂ ਫੁੱਲ ਰੰਗ ਬਰੰਗ ਵਿਚਾਰਾਂ ਦੇ ਜੀ ਕਾਵ ਬਗੀਚਾ ਲਾਉਣਾ ਮੈਂ
ਗੌਣੀ ਸਰਦਾਰ ਤੇ ਗੁਰਮੁਖੀ ਗੌਣੀ ਦਲ ਪੀਰੇ ਗੁਰਮੁਖੀ ਪਿੰਡ ਪਿੰਡ ਵਿਚਾਰਾਂ ਬਣ ਜਾਵੇ ਗੱਲ ਲਿਖੇ ਕਲਮ ਜੋ ਜੋਗੀ ਦੀ ਕਵੀਆਂ ਦੀਆਂ ਟਾਰਾਂ ਬਣ ਜਾਵੇ
ਗੱਲ ਕਰਨੀ ਅਸਲੀ ਅੰਦਰ ਦੀ ਐਵੇਂ ਨੀ ਬੇਖ ਵਿਖਾਉਣਾ ਮੈਂ
ਫੁੱਲ ਰੰਗ ਬਰੰਗ ਵਿਚਾਰਾਂ ਦੇ ਕੀ ਕਾਲ ਬਗੀਚਾ ਲਾਉਣਾ ਮੈਂ
ਸਭ ਤੋਂ ਪਹਿਲਾਂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਣਾਈ ਹੋਈ ਫਤਿਹ ਸਾਰੇ ਬੁਲਾਈਏ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮ ਹੋਇਆ ਕਿ ਅੱਜ ਦੇ ਦੀਵਾਨ ਵਿੱਚ ਬੀਬੀ ਸੁੰਦਰੀ ਬਹਾਦਰ ਸੁੰਦਰੀ ਦਾ ਇਤਿਹਾਸ ਮੈਂ ਸੰਗਤਾਂ ਦੇ ਚਰਨਾਂ ਤੱਕ ਪਹੁੰਚਾ ਸਕਾਂ ਗੱਲ ਉਸ ਸਮੇਂ ਦੀ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਜਰਵਾਣੀ ਸਰਕਾਰ ਗਰੀਬਾਂ ਨਾਲ ਧੱਕੇ ਕਰ ਰਹੀ ਸੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਬਹਾਦਰਾਂ ਦੀ ਫੌਜ ਬਣਾ ਕੇ ਹੁਕਮ ਕੀਤਾ ਮੇਰੇ ਖਾਲਸਾ ਤੂੰ ਮੇਰਾ ਰੂਪ ਹੈ ਗਰੀਬਾਂ ਉੱਤੇ ਧੱਕਾ ਹੁੰਦਾ ਵੇਖ ਕੇ ਤੂੰ ਨਹੀਂ ਜਰਨਾ ਇਹ ਤੇਰਾ ਮੁੱਖ ਕਰਮ ਹੈ ਤੂੰ ਮਾਲਾ ਫੇਰਨੀ ਏ ਤਲਵਾਰ ਗਾਤਰੇ ਰੱਖਣੀ ਏ ਪਰ ਇਸ ਗੱਲ ਵੱਲ ਧਿਆਨ ਰੱਖਣਾ ਕਿ ਤੇਰੇ ਨਿੱਤ ਨੇਮ ਕਰਦਿਆਂ ਦੇ ਕੋਲ ਜੇ ਕੋਈ ਗਰੀਬ ਦੇ ਮੁੰਡੇ ਨੂੰ ਜਰਵਾਣਾ ਮਾਰਦਾ ਫਿਰ ਨਿਤਨੇਮ ਵਿਚਾਲੇ ਛੱਡ ਦੇ ਤਲਵਾਰ ਮਿਆਨ ਚੋ ਕੱਢ ਤੇ ਗਰੀਬ ਦੇ ਮੁੰਡੇ ਦੀ ਰਾਖੀ ਕਰਨ ਲਈ ਡਟ ਜਾ ਇਹ ਤੇਰਾ ਮੁੱਖ ਕਰਮ ਹੈ ਸਰਕਾਰ ਨੇ ਇਹ ਸਿੱਖੀ ਮਿਟਾਉਣ ਲਈ ਇੱਕ ਬਹੁਤ ਵੱਡਾ ਧਾਵਾ ਬੋਲ ਦਿੱਤਾ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ ਬੜਾ ਭਿਆਨਕ ਸਮਾਂ ਸੀ ਜਦ ਉਸ ਵੇਲੇ ਕਿਸੇ ਦੇ ਦੋਵਾਂ ਪੁੱਤਰਾਂ ਚੋਂ ਇੱਕ ਨੇ ਅੰਮ੍ਰਿਤ ਛਕ ਲੈਣਾ ਉਹਨੂੰ ਕਿਸੇ ਪੁੱਛਣਾ ਸ਼ਾਹੂਕਾਰ ਜੀ ਤੇਰੇ ਪੁੱਤਰ ਕਿੰਨੇ ਨੇ ਉਹਨੇ ਬੜਾ ਠੰਡੇ ਦਿਲ ਨਾਲ ਹੋਕਾ ਭਰ ਕੇ ਜਵਾਬ ਦੇਣਾ ਸੀ ਅੱਗੇ ਦੋ ਪਰ ਹੁਣ ਇੱਕ ਰਹਿ ਗਿਆ ਸਿਆਣੇ ਨੇ ਪੁੱਛਣਾ ਗੱਲ ਕੀ ਹੈ ਇੱਕ ਚੱਲ ਬਸਿਆ ਉਹਨੇ ਆਖਣਾ ਉਹ ਚੱਲ ਬਸਣ ਨੂੰ ਪਰੇ ਹੈ ਉਹਨੇ ਅੰਮ੍ਰਿਤ ਛਕ ਲਿਆ ਉਹ ਸਿੰਘ ਸੱਜ ਗਿਆ ਸਰਕਾਰ ਨੇ ਉਹਦੇ ਵੈਰ ਪੈ ਜਾਣਾ ਉਸ ਸਮੇਂ ਦੀ ਕਹਾਣੀ ਹੈ ਜਲੰਧਰ ਦੇ ਕੋਲ ਇੱਕ ਕੁਗ ਮਜ਼ਾਰੀ ਪਿੰਡ ਵੱਸਦਾ ਉਸ ਪਿੰਡ ਵਿੱਚ ਰਹਿਣ ਵਾਲਾ ਇੱਕ ਸ਼ਾਮਾ ਸ਼ਾਹੂਕਾਰ ਹੈ ਉਸਦੇ ਦੋ ਪੁੱਤਰ ਨੇ ਇੱਕ ਲੜਕੀ ਹੈ ਵੱਡੇ ਪੁੱਤਰ ਦਾ ਨਾਂ ਹੈ ਕੁਲਵੰਤ ਰਾਏ ਅਤੇ ਛੋਟੇ ਦਾ ਨਾਂ ਹੈ ਬਲਵੰਤ ਰਾਏ ਛੋਟੇ ਮੁੰਡੇ ਨੇ ਅੰਮ੍ਰਿਤ ਛਕ ਲਿਆ ਇਹ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਘਰ ਆਇਆ ਇਸ ਦੇ ਪਿਤਾ ਨੂੰ ਬੜਾ ਦੁੱਖ ਹੋਇਆ ਇਸ ਨੇ ਆਖਿਆ ਓ ਬਲਵੰਤ ਰਾਏ ਤੂੰ ਇਹ ਬੜਾ ਮਾੜਾ ਕਰਮ ਕੀਤਾ ਹੁਣ ਸਰਕਾਰ ਨੇ ਸਾਡੇ ਵੈਰ ਪੈ ਜਾਣਾ ਚੰਗੀ ਗੱਲ ਕਰ ਇਹ ਸਿੱਖੀ ਬਾਣਾ ਲਾ ਦੇ ਫਿਰ ਸਾਨੂੰ ਸਰਕਾਰ ਕੁਝ ਨਹੀਂ ਕਹੇਗੀ ਬਲਵੰਤ ਸਿੰਘ ਨੇ ਬੜੀ ਖੁਸ਼ੀ ਵਿੱਚ ਆ ਕੇ ਬੜੇ ਮਾਣ ਨਾਲ ਕਿਹਾ ਪਿਤਾ ਜੀ ਮੈਂ ਤਾਂ ਕਲਗੀਆਂ ਵਾਲੇ ਦਾ ਫੌਜੀ ਬਣ ਗਿਆ ਹਾਂ ਜਿਸ ਗੁਰਦੇਵ ਨੇ 9 ਸਾਲ ਦੀ ਉਮਰ ਵਿੱਚ ਆਪਣਾ ਬਾਪੂ ਹਿੰਦੁਸਤਾਨ ਦੀ ਰੱਖਿਆ ਲਈ ਵਾਰ ਦਿੱਤਾ ਹਿੰਦੁਸਤਾਨ ਦਾ ਜੰਝੂਰ ਟਿੱਕਾ ਰੱਖਣ ਦੀ ਖਾਤਰ ਗੁਰਦੇਵ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਬਲੀਦਾਨ ਦਿੱਤਾ ਪਿਤਾ ਜੀ ਹੁਣ ਇਹ ਸਿੱਖੀ ਤੇ ਤਿਆਗੀ ਨਹੀਂ ਜਾ ਸਕਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇਗੀ ਸ਼ਾਮੇ ਸ਼ਾਹੂਕਾਰ ਨੇ ਕੌੜੇ ਲਫ਼ਜ਼ਾਂ ਵਿੱਚ ਆਖਿਆ ਫਿਰ ਸਾਡਾ ਘਰ ਛੱਡ ਦੇ ਸਾਡੇ ਘਰ ਵਿੱਚ ਤੇਰੀ ਕੋਈ ਥਾਂ ਨਹੀਂ ਬਲਵੰਤ ਸਿੰਘ ਆਪਣਾ ਘਰ ਛੱਡ ਕੇ ਤੁਰਨ ਲੱਗਾ ਇਸ ਦੀ ਭੈਣ ਸੁੰਦਰੀ ਜਿਸ ਨੂੰ ਇਹਨੇ 5 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਯਾਦ ਕਰਾਈਆਂ ਸਨ ਗੁਰੂ ਕੀ ਬਾਣੀ ਪੜ੍ਹਨ ਵਾਲੀ ਬੀਬੀ ਸੁੰਦਰੀ ਨੇ ਆਪਣੇ ਵੀਰ ਨੂੰ ਘਰ ਛੱਡਦਿਆਂ ਵੇਖਿਆ ਆਵਾਜ਼ ਮਾਰ ਕੇ ਕਹਿੰਦੀ ਵੀਰਾ ਮੇਰੇ ਮੁਕਲਾਵੇ ਦੇ ਚਾਅ ਕੌਣ ਪੂਰੇ ਕਰੇਗਾ ਇਸਨੇ ਬੜੇ ਪਿਆਰ ਨਾਲ ਕਿਹਾ ਭੈਣ ਤੇਰਾ ਮੁਕਲਾਵਾ ਮੈਂ ਹੱਥੀ ਆ ਕੇ ਤੋਰਾਂਗਾ ਘਰ ਛੱਡ ਕੇ ਬਲਵੰਤ ਸਿੰਘ ਕਾਹਨੂੰ ਆਣ ਦੇ ਛੰਬ ਵਿੱਚ ਪਹੁੰਚ ਗਿਆ ਸਰਦਾਰ ਸ਼ਾਮ ਸਿੰਘ ਨਾਰਲੇ ਵਾਲੇ ਨਿਹੰਗ ਸਿੰਘ ਦੇ ਜਥੇ ਵਿੱਚ ਭਰਤੀ ਹੋ ਗਿਆ ਸਮਾਂ ਬੀਤਦਾ ਗਿਆ ਨਿਹੰਗ ਸਿੰਘ ਦੀ ਇੱਜ਼ਤ ਆਪਣੇ ਜਥੇ ਵਿੱਚ ਵੱਧਦੀ ਜਾ ਰਹੀ ਹੈ ਇਧਰ ਸੁੰਦਰੀ ਦੇ ਮੁਕਲਾਵੇ ਦੇ ਦਿਨ ਨੇੜੇ ਆ ਰਹੇ ਨੇ ਉਹ ਮੌਕਾ ਆ ਗਿਆ ਜਿਸ ਦਿਨ ਸੁੰਦਰੀ ਦਾ ਮੁਕਲਾਵਾ ਲੈਣ ਲਈ ਸ਼ਾਮੇ ਸ਼ਾਹੂਕਾਰ ਦਾ ਪ੍ਰਾਹੁਣਾ ਘਰ ਪਲੰਘੇ ਤੇ ਆ ਬੈਠਾ ਕੁੜੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸਨ ਪਕਵਾਨ ਪੱਕ ਰਹੇ ਸਨ ਬੜੀ ਚਹਿਲ ਮਹਿਲ ਸੀ ਬੜਾ ਖੁਸ਼ੀ ਦਾ ਬੜਾ ਸੁਹਾਵਣਾ ਸਮਾਂ ਸੀ। ਸੁੰਦਰੀ ਆਪਣੀਆਂ ਸਹੇਲੀਆਂ ਨਾਲ ਰਲੀ ਹੈ, ਬਾਹਰ ਸੈਰ ਵਾਸਤੇ ਨਿਕਲੀ ਹੈ, ਸੈਰ ਕਰਕੇ ਤੁਰੀ ਆਉਂਦੀ ਹੈ, ਫਿਰਨੀ ਤੇ ਆਈ ਹੈ ਵਾਪਸ ਜਲੰਧਰ ਦਾ ਨਵਾਬ, ਸ਼ਿਕਾਰ ਖੇਡਦਾ ਖੇਡਦਾ ਤੇ ਲੱਗੀ ਹੈ ਇਸ ਮਝਾਰੀ ਪਿੰਡ ਪਾਣੀ ਪੀਣ ਵਾਸਤੇ ਆਇਆ ਹੈ। ਆਇਆ ਜਦੋਂ ਫਿਰਨੀ ਤੇ ਢਾਣੇ ਵਿੱਚ ਸੁੰਦਰੀ ਇਹਦੀ ਨਿਗਾਹ ਪੈ ਗਈ, ਉਤਰਿਆ ਘੋੜਿਓ ਭੁੱਖਾ ਬਾਜ ਜਿਵੇਂ ਸ਼ਿਕਾਰ ਨੂੰ ਪੈਂਦਾ, ਸੁੰਦਰੀ ਦਾ ਭਰਿਆ ਕਲਾਵਾ ਆਪਣੇ ਘੋੜੇ ਤੇ ਸੁੱਟ ਕੇ ਉਸ ਪਾਸੇ ਨੂੰ ਲੈ ਤੁਰਿਆ ਜਿੱਥੇ ਇਹਦੇ ਸ਼ਿਕਾਰ ਖੇਡਣ ਆਏ ਦੇ ਤੰਬੂ ਲੱਗੇ ਹੋਏ ਸੀ। ਬਾਜ ਦੇ ਹੱਥ ਆਈ ਕੂੰਜ ਜਿਵੇਂ ਕਿਰਨੇ ਪਾਉਂਦੀ ਹੈ, ਉਸ ਵੇਲੇ ਦੀ ਕਹਾਣੀ ਹੇ ਐਵੇਂ ਬਿਆਨ ਕੀਤੀ ਜਾ ਰਹੀ।
ਮਾਰ ਨੂੰ ਨਜ਼ਰ ਪੈ ਗਈ ਜਾਂ ਸ਼ਿਕਾਰੀ ਦੀ, ਕਿਸਮਤ ਸੌਂ ਗਈ ਸੁੰਦਰੀ ਵਿਚਾਰੀ ਦੀ, ਗਹਿਰੀ ਹੱਲਾ ਕੀਤਾ ਉਡਾਰੇ ਜਹਾਜ਼ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਉਹ ਭਰ ਕੇ ਕਾਲਾ ਵਾਰਾਂ ਦੀ ਕੋਰ ਲਾਂਦੀ ਨੂੰ, ਕੋੜੇ ਉੱਤੇ ਸੁੱਟ ਲੈ ਗਾ ਹਾਰੇ ਪਾਂਦੀ ਨੂੰ, ਉਹ ਸਾਡੀ ਸਾਰਾ ਕਾਰ ਹੈ ਜਿੰਨਾ ਨੂੰ ਦਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਉਹ ਬੈਠਾ ਸੀ ਪਰਾਉਣਾ ਕਰ ਸ਼ਾਹੂਕਾਰ ਦੇ, ਜੋ ਜੋ ਸੁਣੀ ਗੱਲ ਲੋਕੀ ਤਾਂ ਹੀ ਮਾਰਦੇ, ਹੋ ਗਿਆ ਵੱਜੀ ਨੂੰ ਖੁਸ਼ੀ ਦੇ ਸਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਉਹ ਲੋਕ ਕਹਿਣ ਜੂਣਾ ਕਾਦਾ ਏ ਗਰੀਬ ਦਾ, ਪੁੱਠਾ ਗੇੜ ਪੈ ਗਿਆ ਸ਼ਾਮੇ ਬੇਨਸੀਬ ਦਾ, ਕਿੰਨਾ ਲਾਇਆ ਦਿਲ ਮੁਗਲਾ ਦੇ ਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਸੁਣੀ ਨਾ ਆਵਾਜ਼ ਵਿਸ਼ ਨੂੰ ਮਕੰਦ ਨੇ, ਦਿੱਤਾ ਨਾ ਹੰਗਾਰਾ ਰਾਜ ਕਾਵੇ ਚੰਦ ਨੇ, ਉਹ ਸਲੀ ਨੂੰ ਛਿੜਾਇਆ ਨਾ ਧਰਮ ਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਵੰਗੀਰਾਂ ਦਰੋਪਤਾ ਦੇ ਹਾਰੇ ਪਾਂਦੀ ਨੂੰ, ਰੋਣਾ ਪੱਲੇ ਪਾਪਾ ਖੁਸ਼ੀਆਂ ਚ ਗਾਂਧੀ ਨੂੰ, ਉਹ ਖੁਸ਼ੀਆਂ ਦੇ ਸਾਰੇ ਬੰਦ ਪੈ ਦਰਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਉਹ ਸੁਣੀ ਦਾ ਖਬਰ ਕਰ ਰੋਣਾ ਪੈ ਗਿਆ, ਚਹਿਲ ਪਹਿਲ ਉੱਡੀ ਗਮ ਟੋਣਾ ਪੈ ਗਿਆ, ਉਹ ਸਾਰੇ ਰਹਿ ਗਏ ਤਰੇ ਹੋਏ ਅਧੂਰੇ ਕਾਜ ਨੇ, ਫਾਲੀ ਕੂੰਜ ਕੰਨੇ ਆ ਮੁਗਲ ਬਾਜ ਨੇ, ਉਹ ਕਿਸਮਾਂ ਦਾ ਲੁੱਟੀ ਪੁੱਠਾ ਫੇਰ ਪੈ ਗਿਆ, ਸ਼ਮੇ ਦੇ ਛੇਲਿਆਂ ਨੂੰ ਸ਼ੇਰ ਪੈ ਗਿਆ, ਪੰਡਤਾਂ ਦੇ ਦੋਦੇ ਜਾਪ ਦੇ ਨਾਰਾਜ ਨੇ, ਫਾਲੀ ਕੂੰਜ ਕੰਨਿਆ ਮੁਗਲ ਬਾਜ ਨੇ,
ਜਾਂ ਕੋ ਮੁਸ਼ਕਿਲ ਅੱਤ ਬਣੇ ਟੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸੁੱਖਾਂ ਵੇਲੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ, ਸੁੱਖਾਂ ਦੇ ਯਾਰ ਸਾਰੇ ਨੇ, ਦੁੱਖ ਵੇਲੇ ਕੋਈ ਵਿਰਲਾ ਸੱਜਣ ਮਿੱਤਰ ਸਾਥ ਨਿਭਾਇਆ ਕਰਦਾ, ਜਿਹੜੀ ਖੁਸ਼ੀਆਂ ਦੀ ਥਾਂ ਸੀ ਉਹ ਗਮੀਆਂ ਨੇ ਮੱਲ ਲਈ, ਪਿੰਡ ਵਿੱਚ ਹਾਹਾਕਾਰ ਮੱਚ ਗਈ, ਲੋਕ ਸਿਆਣੇ ਸ਼ਾਮੇ ਸ਼ਾਹੂਕਾਰ ਦੇ ਘਰ ਇਸ ਗੱਲ ਦਾ ਜਾਇਜ਼ਾ ਲੈਣ ਲਈ, ਹਿਰਖ ਕਰਨ ਲਈ, ਸ਼ਾਮੇ ਸ਼ਾਹੂਕਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ। ਫੈਸਲਾ ਇਹ ਹੋਇਆ ਕਿ ਪੰਚਾਇਤ ਇਸ ਪਿੰਡ ਦੀ ਸ਼ਾਮੇ ਸ਼ਾਹੂਕਾਰ ਨੂੰ ਨਾਲ ਲੈ ਕੇ ਉਸ ਦਰਵਾਣੇ ਖਾਨ ਦੇ ਸਾਹਮਣੇ ਜਾਵੇ, ਹੱਥ ਬੰਨ ਕੇ ਬੇਨਤੀ ਕਰੇ ਕਿ ਸਾਡੇ ਪਿੰਡ ਦੀ ਇੱਜ਼ਤ ਇਸ ਗੱਲ ਵਿੱਚ ਹੈ ਕਿ ਸਾਡਾ ਪ੍ਰਾਹੁਣਾ ਘਰ ਆਇਆ ਬੈਠਾ, ਸਾਡੀ ਇੱਜ਼ਤ ਨੂੰ ਵਾਪਸ ਕਰ ਦੇਵੇ। ਪਿੰਡ ਦੀ ਪੰਚਾਇਤ ਸ਼ਾਮੇ ਸ਼ਾਹੂਕਾਰ ਨੂੰ ਨਾਲ ਲੈ ਕੇ, ਸ਼ਾਮੇ ਸ਼ਾਹੂਕਾਰ ਦੇ ਵੱਡੇ ਪੁੱਤਰ ਕੁਲਵੰਤ ਰਾਏ ਨੂੰ ਨਾਲ ਲੈ ਕੇ, ਸ਼ਾਮੇ ਸ਼ਾਹੂਕਾਰ ਦੇ ਆਏ ਹੋਏ ਪ੍ਰਾਹੁਣੇ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਈ ਪੰਚਾਇਤ, ਜਿੱਥੇ ਜਾਬਰ ਖਾਨ ਦੇ ਤੰਬੂ ਲੱਗੇ ਹੋਏ ਸੀ ਸ਼ਿਕਾਰ ਖੇਡਣ ਆਏ ਦੇ। ਪੰਚਾਇਤ ਵਾਲਿਆਂ ਲੋਕਾਂ ਨੇ ਸਿਰਾਂ ਤੋਂ ਲਾਈਆਂ ਪੱਗਾਂ, ਮੂੰਹਾਂ ਵਿੱਚ ਲਿਆ ਘਾਹ, ਗਲ ਵਿੱਚ ਪਾ ਕੇ ਪਰਨੇ ਜੋੜ ਕੇ ਹੱਥ ਇਹਨਾਂ ਬੇਨਤੀ ਕੀਤੀ, ਆਲੀ ਜਾ ਸਾਡੀ ਇੱਜ਼ਤ ਵਾਪਸ ਕਰ ਦਿਓ, ਸਾਡਾ ਪ੍ਰਾਹੁਣਾ ਘਰ ਆਇਆ ਬੈਠਾ, ਸਾਡੀ ਬੇਨਤੀ ਮੰਨੋ, ਸਾਡੀ ਇੱਜ਼ਤ ਰਹਿ ਜਾਵੇ। ਹੈਂਕੜ ਵਿੱਚ ਮੱਤੇ ਹੋਏ ਖਾਨ ਨੇ ਬੜੇ ਰੋਬ ਨਾਲ ਦਾਬਾ ਮਾਰ ਕੇ ਆਖਿਆ, ਸ਼ਾਹੂਕਾਰਾ ਮੇਰੇ ਨਾਲੋਂ ਚੰਗਾ ਵਰ ਹੋਰ ਕਿੱਥੇ ਲੱਭਣਾ ਸੀ, ਚਲਿਆ ਜਾ, ਮੇਰੀ ਸਰਕਾਰ ਹੈ, ਜੇ ਨਾ ਗਏ ਮਰਵਾ ਦਿਆਂਗਾ ਆਪਣੇ ਬੰਦਿਆਂ ਕੋਲੋਂ। ਡਰਦੇ ਵਿਚਾਰੇ ਨੀਵੀਂ ਪਾ ਕੇ ਪੰਚਾਇਤ ਦੇ ਬੰਦੇ ਸ਼ਾਮੇ ਸ਼ਾਹੂਕਾਰ ਸਮੇਤ ਵਾਪਸ ਮੁੜਨ ਲੱਗੇ ਨੇ। ਸੁੰਦਰੀ ਤੰਬੂ ਵਿੱਚ ਬੈਠੀ ਸੀ, ਇਹਨੇ ਪਿਤਾ ਨੂੰ ਆਵਾਜ਼ ਮਾਰੀ, ਪਿਤਾ ਜੀ, ਸ਼ਾਮੇ ਸ਼ਾਹੂਕਾਰ ਨੇ ਗੱਲ ਸੁਣੀ ਹੈ ਆਪਣੀ ਪੁੱਤਰੀ ਦੀ। ਹੰਕਾਰੀ ਖਾਨ ਨੇ ਆਖਿਆ, ਸ਼ਾਹੂਕਾਰਾ ਕੋਈ ਸਿੱਖਿਆ ਦੇ ਜਾ ਕਿ ਤੇਰੀ ਬੱਚੀ ਐਵੇਂ ਜਾਨ ਨਾ ਗਵਾਵੇ, ਇਸਲਾਮ ਪ੍ਰਵਾਨ ਕਰ ਲਵੇ। ਸ਼ਾਮਾ ਸ਼ਾਹੂਕਾਰ ਆਪਣੀ ਪੁੱਤਰੀ ਕੋਲੇ ਪਹੁੰਚਿਆ। ਸੁੰਦਰੀ ਨੇ ਆਪਣੇ ਪਿਤਾ ਦੇ ਕੰਨ ਵਿੱਚ ਆਪਣੇ ਵੀਰ ਨੂੰ ਸੁਨੇਹਾ ਦੇਣ ਵਾਸਤੇ ਜਿਹੜੇ ਲਫ਼ਜ਼ ਆਪਣੇ ਪਿਤਾ ਦੇ ਕੰਨ ਵਿੱਚ ਪਾਏ ਨੇ, ਉਸ ਕਹਾਣੀ ਦਾ ਵੇਰਵਾ, ਉਸ ਵੇਲੇ ਦੀ ਵਾਰਤਾ ਗੁਰਮੁਖ ਅਤੇ ਦਲਬੀਰ ਇਉਂ ਬਿਆਨ ਕਰ ਰਹੇ ਨੇ।
ਗਲ ਪੱਲਾ ਬਾਸੁਰ ਸੁਤੀ ਨੇ ਕਿਹਾ ਬਾਪ ਨੂੰ, ਗੱਲ ਭੁੱਲੇ ਓ ਨਾ, ਗੱਲ ਭੁੱਲੇ ਓ ਨਾ, ਕੀਤੀ ਐ ਤਾਕੀਦ ਆਪ ਨੂੰ, ਗੱਲ ਭੁੱਲੇ ਓ ਨਾ, ਉਹ ਕਿਤੇ ਉਹ ਪਾਰਾ ਨਾ ਜਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹ ਆਖੀ ਮਨ ਰਾਣੀ ਖਾਨ ਮਾਰਿਆ ਗਰੀਬਾਂ ਦੀ, ਸਗੋਂ ਖੱਲ ਲਾਉਂਦਾ, ਸਗੋਂ ਖੱਲ ਲਾਉਂਦਾ, ਸੂਲੀ ਚਾੜਿਆ ਗਰੀਬਾਂ ਦੀ, ਸਗੋਂ ਖੱਲ ਲਾਉਂਦਾ, ਉਹ ਪਿੰਡ ਆਉਣਾ ਹੀ ਪਿਛਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹਨੂੰ ਭੁੱਲੇ ਆਣੀ ਤੇਰੇ ਉਹਨੇ ਦੂਰੋਂ ਆਉਣਾ ਏ, ਖਾਨ ਦਿਨਾਂ ਦਾਈ, ਖਾਨ ਦਿਨਾਂ ਦਾ ਮਹਿਮਾਨ ਪਲਾਂ ਦਾ ਪਰਾਉਣਾ ਏ, ਖਾਨ ਦਿਨਾਂ ਦਾਈ। ਉਹ ਰੋਟੀ ਸੁੱਜੂਗੀ ਨਾ ਖਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹਦਾ ਵੇਖ ਦੀ ਨਾ ਮੁੱਖ ਮੇਰਾ ਦਿਲ ਚਾਹੁੰਦਾ ਏ, ਮੇਰੇ ਕੱਟੇ ਜਾਣ, ਮੇਰੇ ਕੱਟੇ ਜਾਣ, ਦੁੱਖ ਮੇਰਾ ਦਿਲ ਚਾਹੁੰਦਾ ਏ, ਮੇਰੇ ਕੱਟੇ ਜਾਣ। ਉਹ ਆਖੀ ਤਿਆਗ ਤੂੰ ਚਲਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹ ਆਖੀ ਰੋਂਦੀ ਤੇਰੀ ਭੈਣ ਤੂੰ ਛਿੜਾ ਲੈ ਆਣ ਕੇ, ਕਹਿੰਦੀ ਮੇਲ ਪੋਵੇ, ਕਹਿੰਦੀ ਮੇਲ ਪੋ, ਭਰਾਵਾ ਕਿਤੇ ਬਾਹਾਂ ਤਾਣ ਕੇ, ਕਹਿੰਦੀ ਮੇਲ ਪੋਵੇ, ਤੂੰ ਦੇ ਰਾਸ ਨੀਲਾ ਟਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਬਾਕੀ ਸੂਰਮਾ ਜਵਾਨ ਵੀਰ ਤੂੰ ਅਜੀਤ ਲਾ, ਤੇਰੀ ਭੈਣ ਜੀ ਨੂੰ, ਤੇਰੀ ਭੈਣ ਜੀ ਨੂੰ ਸਮਾਂ ਨੀ ਸੁਖਾਂ ਚ ਬੀਤਦਾ, ਤੇਰੀ ਭੈਣ ਜੀ ਨੂੰ। ਉਹ ਰੋਗਾ ਪੜਨੋ ਤੂੰ ਬਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹ ਬਾਪੂ ਸਕਦਾ ਨੀ ਮਨ ਹੈਆ ਨਾਰੀ ਖਾਨ ਏ, ਕਦੇ ਹੱਥ ਆਏ, ਕਦੇ ਹੱਥ ਆਏ, ਕਿਸੇ ਦੀ ਨਾ ਛੱਡੇ ਜਾਣ ਏ, ਕਦੇ ਹੱਥ ਆਏ। ਪਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹ ਮੈਂ ਵੀ ਧਰਮਾਨੀ ਤੇ ਆਗ ਦੀ ਮਾਰੂੰਗੀ ਯਾਰ ਕੇ, ਵੀਰ ਛੁੱਟੀ ਲੈ ਕੇ, ਵੀਰ ਛੁੱਟੀ ਲੈ ਕੇ ਆਊਗਾ ਘੋੜੇ ਤੇ ਚੜ ਕੇ, ਵੀਰ ਛੁੱਟੀ ਲੈ ਕੇ। ਉਹ ਸੇਵਾ ਆਉਂਦੀ ਹੱਕ ਮਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ। ਉਹ ਆਖੀ ਕਹਿੰਦੀ ਤੇਰੀ ਭੈਣ ਸੀ ਦਲੇਰ ਸੂਰਮਾ, ਸੋਹਣੇ ਚੰਨ ਬੇਨਾ, ਸੋਹਣੇ ਚੰਨ ਬੇਨਾ, ਉੱਡੂ ਨਾ ਹਨੇਰ ਸੂਰਮਾ, ਸੋਹਣੇ ਚੰਨ ਬੇਨਾ। ਉਹ ਜੋਗੀ ਗੁਰਮੁਖਾਨਾ ਰਾਣੀ ਮੇਰੇ ਛੋਟੇ ਵੀਰ ਨੂੰ, ਵੇ ਬਾਪੂ ਦੱਸ ਦੇਵੀ, ਬਾਪੂ ਦੱਸ ਦੀ ਕਹਾਣੀ ਮੇਰੇ ਛੋਟੇ ਵੀਰ ਨੂੰ, ਬਾਪੂ ਦੱਸ ਦੇਵੀ।
ਇਹ ਸੁਨੇਹਾ ਲੈ ਕੇ ਪੰਚਾਇਤ ਦੇ ਸਮੇਤ ਸ਼ਾਮਾ ਸ਼ਾਹੂਕਾਰ ਆਪਣੇ ਘਰ ਪਹੁੰਚ ਗਿਆ। ਹਿਰਖ ਕਰਨ ਵਾਲੇ ਲੋਕ ਆਉਂਦੇ ਸੀ ਤੇ ਰੱਬ ਦਾ ਭਾਣਾ ਮੰਨਣ ਲਈ ਕਹਿ ਕੇ ਚਲੇ ਜਾਂਦੇ ਸਨ। ਦੂਸਰੇ ਪਾਸੇ ਕਾਹਨੂੰ ਆਣ ਦੇ ਛੰਭ ਵਿੱਚ ਬੈਠਾ ਹੋਇਆ ਉਹ ਨਿਹੰਗ ਸਿੰਘ ਬਲਵੰਤ ਸਿੰਘ ਗੋਡੇ ਉੱਤੇ ਢਾਲ ਰੱਖੀ ਹੈ, ਉੱਪਰ ਕਾਗਜ਼ ਰੱਖਿਆ, ਇੱਕ ਪੱਤਰਿਕਾ ਲਿਖ ਰਿਹਾ, ਇੱਕ ਅਰਜ਼ੀ ਲਿਖਦਾ। ਕਹਿੰਦਾ ਜਥੇਦਾਰ ਜੀ, ਮੈਂ ਆਪਣੀ ਭੈਣ ਦਾ ਮਕਲਾਵਾ ਤੋਰਨਾ, ਮੈਨੂੰ 3 ਦਿਨ ਦੀ ਛੁੱਟੀ ਮਿਲਣੀ ਚਾਹੀਦੀ ਹੈ। ਛੁੱਟੀ ਲੈ ਕੇ 3 ਦਿਨ ਦੀ ਜਥੇਦਾਰ ਸ਼ਾਮ ਸਿੰਘ ਦੇ ਕੋਲੋਂ ਨੀਲੇ ਘੋੜੇ ਤੇ ਸਵਾਰ ਹੋ ਕੇ ਸਰਦਾਰ ਬਲਵੰਤ ਸਿੰਘ ਮੰਜਲਾ ਨੂੰ ਮਾਰਦਾ ਬਾਣੀ ਨੂੰ ਪੜਦਾ ਮਝਾਰੀ ਪਿੰਡ ਆ ਕੇ ਪਹੁੰਚ ਗਿਆ। ਲੰਘਿਆ ਸਾਦੇ ਵਿੱਚੋਂ ਦੀ ਫਤਿਹ ਬੁਲਾ ਕੇ ਕਿਨੇ ਸਿਆਣਿਆਂ ਨਹੀਂ, ਇੱਕ ਬਜ਼ੁਰਗ ਕਹਿੰਦਾ ਕੱਲ ਆ ਨਿਹੰਗ ਸਿੰਘ ਇੱਥੇ ਹੁੰਦਾ ਫਿਰ ਖਾਨ ਦੇ ਟੋਟੇ ਕਰ ਦਿੰਦਾ, ਇੱਕ ਕਹਿੰਦਾ ਜੇ ਇੱਥੇ ਹੁੰਦਾ ਤੇ ਫਿਰ ਖਾਨ ਆਉਂਦਾ ਹੀ ਨਾ। ਇਹ ਨੀ ਪਤਾ ਉਹ ਹੀ ਜਵਾਨ ਜਿਹਨੂੰ ਅੱਜ ਤੋਂ ਧੱਕੇ ਮਾਰ ਕੇ ਸਾਲ ਤੋਂ ਪਹਿਲਾਂ ਘਰੋਂ ਕੱਢਿਆ। ਸਰਦਾਰ ਬਲਵੰਤ ਸਿੰਘ ਘਰ ਪਹੁੰਚਿਆ, ਆਪਣੀ ਮਾਤਾ ਨੂੰ ਸਤਿ ਸ੍ਰੀ ਅਕਾਲ ਬੁਲਾਈ ਏ। ਮਾਤਾ ਨੇ ਆਵਾਜ਼ ਸਿਆਣ ਕੇ ਆਖਿਆ ਪੁੱਤਰਾ ਆ ਗਿਆ। ਇਹਨੇ ਆਖਿਆ ਮਾਤਾ ਮੈਂ ਤੇ ਆ ਗਿਆ ਪਰ ਮੇਰੀ ਭੈਣ ਨੂੰ ਮੇਰੇ ਆਉਣ ਤੋਂ ਪਹਿਲਾਂ ਮਕਲਾਵੇ ਕਿਉਂ ਤੋਰਿਆ? ਮਾਤਾ ਦੀਆਂ ਤਾਂ ਨਿਕਲ ਗਈਆਂ, ਜਿੱਥੇ ਗਈ ਸੀ ਸੁੰਦਰੀ, ਜਿਵੇਂ ਗਈ ਸੀ ਸੁੰਦਰੀ, ਉਹ ਸਾਰੀ ਕਹਾਣੀ ਬਲਵੰਤ ਸਿੰਘ ਦੀ ਮਾਤਾ ਨੇ ਆਪਣੇ ਬਰਖੜਦਾਰ ਪੁੱਤਰ ਨੂੰ ਐਂ ਕਹਿ ਕੇ ਸੁਣਾਈ। ਸਿਆਣ ਲੈਂਦੀ ਹੈ ਬੱਚਾ, ਭਾਵੇਂ ਕਿੰਨੀ ਚਿਰ ਹੀ ਮਿਲੇ ਭਾਵੇਂ ਉਹ ਭੇਸ ਬਦਲ ਕੇ ਆਵੇ। ਸਾਖੀ ਚਾਹੁੰਦਾ ਹੈ ਪੂਰਨ ਭਗਤ 12 ਸਾਲ ਪਿੱਛੋਂ ਆਪਣੇ ਪਿੰਡ ਆਪਣੇ ਸ਼ਹਿਰ ਸਿਆਲਕੋਟ ਵਾਪਸ ਆਇਆ ਹੈ। ਜਦੋਂ ਬਾਗ ਵਿੱਚ ਪਹੁੰਚਾ ਇਹਦਾ ਬਾਗ ਹਰਿਆ ਹੋ ਗਿਆ। ਕਾਦਰ ਯਾਰ ਲਿਖਦਾ ਸੁਣਿਆ ਇਹਦੀ ਮਾਤਾ ਈਸ਼ਰਾ ਨੇ ਕਿ ਮੇਰੇ ਪੁੱਤਰ ਦੇ ਬਾਗ ਵਿੱਚ ਕੋਈ ਐਸਾ ਸਾਧੂ ਆਇਆ ਹੈ ਜਿਹਦੀ ਸ਼ਕਤੀ ਨਾਲ ਮੇਰੇ ਪੁੱਤਰ ਦਾ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ। ਅਛਰਾ ਗੋਲੀ ਨੂੰ ਨਾਲ ਲੈ ਕੇ ਡਗੋਰੀ ਦੇ ਆਸਰੇ ਚੱਲਦੀ ਪੂਰਨ ਦੇ ਕੋਲ ਜਾ ਪਹੁੰਚੀ ਹੈ। ਜਦੋਂ ਪੂਰਨ ਨੇ ਵੇਖਿਆ ਮੇਰੀ ਮਾਤਾ ਆਉਂਦੀ ਹੈ, ਕਹਿੰਦਾ ਮਾਂ ਆ ਗਈ ਹੈ। ਅਛਰਾ ਡਗੋਰੀ ਦੇ ਆਸਰੇ ਖਲੋ ਗਈ। ਪੂਰਨ ਨੇ ਆਖਿਆ ਮਾਤਾ ਖਲੋ ਗਈ ਹੈ। ਅਛਰਾ ਨੇ ਆਖਿਆ ਵੇ ਸਾਧਾ ਤੇਰੀ ਆਵਾਜ਼ ਮੇਰੇ ਪੂਰਨ ਨਾਲ ਮਿਲਦੀ ਹੈ। ਪੂਰਨ ਨੇ ਆਖਿਆ ਮਾਂ ਫਿਰ ਸਿਆਣ ਲਾ ਖੋਰਿਆ ਤੇਰਾ ਪੁੱਤ ਪੂਰਨ ਆ ਗਿਆ ਹੋਵੇ। ਇਸ ਨੇ ਆਖਿਆ ਸਿਆਣ ਜ਼ਰੂਰ ਲੈਂਦੀ ਪਰ ਸਾਧਾ ਮੇਰੀਆਂ ਅੱਖਾਂ ਗਵਾਚ ਚੁੱਕੀਆਂ ਨੇ। ਮੇਰਾ ਪੂਰਨ ਜਲਾਦਾਂ ਨੇ ਕੱਟ ਕੇ ਖੂਹ ਵਿੱਚ ਸੁੱਟਿਆ ਸੀ, ਤੇਰੀ ਆਵਾਜ਼ ਰਲਦੀ ਹੈ। ਆਂਦੇ ਨੇ ਪੂਰਨ ਨੇ ਆਪਣੇ ਇਸ਼ਟ ਨੂੰ ਯਾਦ ਕੀਤਾ, ਆਪਣੇ ਗੁਰਦੇਵ ਨੂੰ ਯਾਦ ਕੀਤਾ। ਅਛਰਾਂ ਦੀਆਂ ਅੱਖਾਂ ਤੇ ਹੱਥ ਫੇਰੇ ਨੇ। ਕਾਦਰ ਯਾਰ ਕਹਿੰਦਾ ਅਛਰਾਂ ਦੀ ਗਈ ਹੋਈ ਜੋਤ ਵਾਪਸ ਆਈ ਹੈ। ਛਾਤੀ ਨਾਲ ਲਾਇਆ ਪੁੱਤ ਨੂੰ, ਮੱਥਾ ਚੁੰਮਿਆ ਪੁੱਤਰ ਦਾ। ਕਾਦਰ ਯਾਰ ਕਹਿੰਦਾ ਕਿ 12 ਸਾਲਾਂ ਪਿੱਛੋਂ ਵਿਛੜਿਆ ਪੁੱਤਰ ਮਿਲਿਆ, ਇਹਦੀ ਛਾਤੀ ਵਿੱਚੋਂ ਪੁੱਤਰ ਵਾਸਤੇ ਪਿਆਰ ਨਾਲ ਦੁੱਧ ਸਿਮਿਆ। ਮਾਤਾ ਨੇ ਪੁੱਤਰ ਸਿਆਣ ਕੇ ਆਖਿਆ ਪੁੱਤਰਾ ਚਲਿਆ ਜਾ ਨਹੀਂ ਤੇ ਮਾਰਿਆ ਜਾਏਗਾ। ਬੜੇ ਜੋਸ਼ ਨਾਲ ਬਲਵੰਤ ਸਿੰਘ ਨੇ ਆਖਿਆ ਮਾਤਾ ਚਿੜੀਆਂ ਤੇ ਕਾਗ ਇੱਕੇ ਬਾਜ ਦੀ ਖੁਰਾਕ, ਮਾਤਾ ਸ਼ੇਰਾਂ ਨੂੰ ਕੀ ਆਖ ਡਰਨਾ ਕਰੰਗ ਤੋਂ, ਬੈਠੀ ਦਾ ਨੀ ਸ਼ਮਾ ਵੇਖ ਕੇ ਪਤੰਗ ਤੋਂ। ਮਾਤਾ ਨੇ ਆਖਿਆ ਜੇ ਤੂੰ ਚੁੱਕ ਲਿਆਂਦੀ ਭੈਣ ਪਾਪੀ ਸਾਨੂੰ ਬੰਨ ਲੈਣ, ਨਾਲੇ ਪਿੰਡ ਫੂਕ ਜਾਣਗੇ ਪਾ ਕੇ ਪੜਾਕਾ ਵੇ, ਫੌਜਾਂ ਨਾਲ ਹੋਣਾ ਨੀ ਕੱਲੇ ਤੋਂ ਸਾਕਾ ਵੇ। ਦਲੇਰ ਸੂਰਮੇ ਨੇ ਆਖਿਆ ਮਾਤਾ ਉਸ ਵੀਰ ਦਾ ਕੀ ਜੂਣਾ ਜਿਹਦੀ ਭੈਣ ਜਰਵਾਣੇ ਬੰਨ ਕੇ ਲੈ ਜਾਣ, ਉਹਦੀ ਕੀ ਅਣਖ ਹੈ ਜਿਹਦੀ ਭੈਣ ਜਰਵਾਣਿਆਂ ਦੇ ਪੰਜੇ ਵਿੱਚ ਹੋਏ ਤੇ ਵੀਰ ਜਿਉਂਦਾ ਫਿਰੇ। ਮਾਤਾ ਜੇ ਮੈਂ ਜਿਉਂਦਾ ਰਿਹਾ ਤੇ ਭੈਣ ਨੂੰ ਲੈ ਕੇ ਆਵਾਂਗਾ, ਨਹੀਂ ਤੇ ਉੱਥੇ ਸ਼ਹੀਦੀ ਪਾ ਜਾਵਾਂਗਾ। ਮਾਤਾ ਦੇ ਕੰਬਦੇ ਹੱਥਾਂ ਵਿੱਚੋਂ ਛਡਾ ਕੇ ਵਾਗਾ ਬਲਵੰਤ ਸਿੰਘ ਨਿਹੰਗ ਸਿੰਘ ਤੁਰ ਪਿਆ ਮਝਾਰੀ ਪਿੰਡ ਤੋਂ। ਕਿੱਧਰ ਚੱਲਿਆ? ਜਿੱਧਰ ਇਹਦੀ ਭੈਣ ਨੂੰ ਬੰਨ ਕੇ ਲੈ ਜਾਣ ਦੀ ਦੱਸ ਪਈ ਸੀ। ਦੂਸਰੇ ਪਾਸੇ ਮਿੱਤਰੋ ਸੁਦਰੀ ਨੇ ਸੋਚਿਆ ਇੱਜ਼ਤ ਰਹਿ ਜਾਣੀ ਚਾਹੀਦੀ ਹੈ, ਧਰਮ ਰਹਿ ਜਾਣਾ ਚਾਹੀਦਾ। ਨੈਬ ਕੋਟੀਏ ਦਾ ਰਿਕਾਰਡ ਕਹਿੰਦਾ ਧਰਮ ਗਿਆ ਮੁੜ ਹੱਥ ਨਾ ਆਵੇ ਜੇ ਗਾਫਲ ਹੋ ਜਾਈਏ। ਸੋਚ ਕੇ ਵਿਉਂਤ ਸੁੰਦਰੀ ਨੇ ਇੱਕ ਨੀਤੀ ਤਿਆਰ ਕੀਤੀ ਹੈ। ਕਰਕੇ ਨੀਤੀ ਤਿਆਰ, ਕਹਿੰਦੀ ਖਾਨ ਜੀ ਮੈਂ ਪਾਣੀ ਪੀਣਾ ਚਾਹੁੰਦੀ ਹਾਂ, ਮੈਂ ਪੁੰਨਿਆਂ ਦਾ ਵਰਤ ਤੋੜਨਾ ਚਾਹੁੰਦੀ ਹਾਂ, ਪਰ ਇਹ ਵਰਤ ਬਿਆਸ ਨਦੀ ਦੇ ਪਾਣੀ ਨਾਲ ਤੋੜਨਾ ਚਾਹੁੰਦੀ ਹੈ। ਹੰਕਾਰੀ ਖਾਨ ਚੜਿਆ ਘੋੜੇ ਤੇ ਸੁੰਦਰੀ ਵਾਸਤੇ ਪਾਣੀ ਲੈਣ ਲਈ ਚਲਿਆ। ਦੋਵਾਂ ਬੁੱਢੇ ਨੌਕਰਾਂ ਨੂੰ ਇਹ ਕਹਿ ਕੇ ਛੱਡ ਗਿਆ ਧਿਆਨ ਦਿਓ ਕਿਤੇ ਬੱਸ ਆਈ ਹੱਥ ਆਈ ਇਹ ਖਿਸਕਣਾ ਜਾਂਦੀ ਹੋਵੇ ਮੁਰਗੀ। ਇਹ ਕਹਿ ਕੇ ਇਹ ਹੰਕਾਰੀ ਖਾਨ ਘੋੜੇ ਤੇ ਚੜ ਕੇ ਪਾਣੀ ਲੈਣ ਚਲਿਆ ਗਿਆ। ਸੁੰਦਰੀ ਨੇ ਧਰਮ ਰੱਖਣ ਦੀ ਖਾਤਰ ਬਰਤੀ ਖਾਨੇ ਦੀਆਂ ਲੱਕੜਾਂ ਇਕੱਠੀਆਂ ਕਰ ਲਈਆਂ, ਇੱਕ ਚਿਖਾ ਬਣਾ ਕੇ ਵਿੱਚ ਘਾਹ ਰੱਖਿਆ, ਉਸ ਵਿੱਚ ਅੱਗ ਦੀ ਅਗਿਆਰੀ ਰੱਖੀ ਹੈ। ਮਾਨੋ ਸੜਕੇ ਮਰਨ ਲੱਗੀ ਹੈ। ਚਿਖਾ ਤੇ ਬੈਠੀ ਸੁੰਦਰੀ ਅੰਤ ਮੌਕੇ ਆਪਣੇ ਵੀਰ ਨੂੰ ਹੇ ਐਉਂ ਯਾਦ ਕਰਦੀ ਹੈ।
ਤੀ ਲੱਕੜਾਂ ਤੋਂ ਖਰਈਆਂ ਕਰਦੀ ਅੱਗ ਬਰਨ ਦੀ ਤਾਰੀ, ਸੀਤਾਉਂਦੀ ਸਤਿਗੁਰ ਨੂੰ ਬੈਠੀ ਚਿਖਾ ਤੇ ਭੈਣ ਪਿਆਰੀ। ਸਤਿਦੇਵ ਸਿਰਸਤੀ ਨੇ ਇੱਕ ਮਨ ਹੋਇਆ ਅਰਦਾਸ ਗੁਜਾਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਗਲਤ ਸੰਦੇਸ਼ ਦਿਆ ਭੈਣ ਨਹੀਂ ਲਾਜ ਧਰਮ ਨੂੰ ਲਾਉਂਦੀ, ਅੱਜ ਵੇਰੇ ਆਖਰ ਰੇ ਬਸ ਇੱਕ ਤੈਨੂੰ ਮਿਲਣਾ ਚਾਹੁੰਦੀ। ਬਸ ਤੇਰੇ ਦਰਸ਼ਨ ਲਈ ਦਿਲ ਵਿੱਚ ਰੀਝ ਭੈਣ ਨੇ ਤਾਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਗੈਰਤ ਤੋਂ ਹੀਣੇ ਜੋ ਮਾਂ ਪੋ ਤੁਰ ਗੈਰੋ ਤੁਰ ਲਾ ਕੇ, ਇਸ ਜਾਬਰ ਬਾਲ ਕੋਲੋਂ ਛਡਾਵੇ ਕੌਣ ਕੂੰਜ ਨੂੰ ਆ ਕੇ। ਦੁਨੀਆਂ ਤਾਰਿਆਂ ਦੇ ਸਿਰ ਤੇ ਚੱਲੇ ਕੈਰ ਦੀ ਯਾਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ। ਕੋਈ ਸੁਣੇ ਨਾ ਦੁਖੀਆਂ ਦੀ ਡਾਟੇ ਵਾਰ ਮਾਰੇ ਤੇ ਕਰਦੇ, ਹਾਕਮ ਜਰਵਾਣਾ ਤੋਂ ਲੱਖਾਂ ਲੋਕ ਬੇਦੋਸ਼ੇ ਮਰਦੇ। ਚੁਰਸੀ ਦੀ ਜੋਬਨ ਤੇ ਕਈਆਂ ਦੀ ਜੀਵਨ ਮੈਗ ਕਿਆਰੀ, ਆ ਵੀਰਾ ਮਿਲ ਲੈ ਵੇ ਭੈਣ ਨੂੰ ਅੱਜ ਅੰਤ ਦੀ ਵਾਰੀ।
ਜਰਨੈਲਾ ਪੰਥ ਦਿਆ ਜਰਨੈਲਾ
पंथ दिया सुन लै अज पैण दे हारे मैं धर्म बचाउण लगी छड़ के जीण दे कुल पुआरे
प्राण ते आग दिया आग दे दर्शन इक वारी आवीरा मिल लै वे पैण नू अज अंत दी वारी
कहिंदी मैं फस गई वे हरनी मोर दे विच अकली मैं चारे कर रही हां हुण तक कोई पेश नहीं चली
खूदा विच पै गई वे खूदे विच पै गई वे मेरी हार शिंगार पटारी आवीरा मिल लै वे भैण नू अज अंत दी वारी
तेरा कलवंत परा तके गया खान तू खाके मैं जूदी रहना नहीं मेरे को गल विच बावा पाके
ਪਾਟੀ ਬਣੀ ਰਹੇ ਸਰਦਾਰੀ ਵੇ ਵੀਰਾ ਬਣੀ ਰਹੇ ਸਰਦਾਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਜਾਬਰ ਨੂੰ ਜਬਰ ਵੱਲੋਂ ਸਗਨੇ ਰੋਕ ਗੁਰਾਂ ਦੇ ਫੌਜੀ ਜੋ ਮਾਰਾ ਹੁਕਮ ਹੋਵੇ ਸਗਨੇ ਟੋਕ ਗੁਰਾਂ ਦੇ ਫੌਜੀ
ਬੋਲੀ ਵੱਜਦੇ ਧਰਮ ਗਿਆ ਸੂਰ ਮੇ ਚੱਲ ਰੇ ਚਾਲ ਨਿਆਰੀ ਆ ਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਆਵੇ ਬਲਵੰਤ ਸਿੰਘਾ ਆਵੇ ਬਲਵੰਤ ਸਿੰਘਾ ਸੁੰਦਰੀ ਭੈਣ ਮਾਰ ਦੀ ਵਾਜਾਂ ਮੈਂ ਆਖਾਂ ਸਤਿਗੁਰ ਨੂੰ ਮੇਰੀਆਂ ਅੱਜ ਬਚਾ ਲੈ ਲਾਜਾਂ
ਜੋ ਚੱਲੇ ਮਾਰੇ ਤੇ ਟੋਟੇ ਹੋ ਜਾ ਤੇਗ ਨਿਕਾਰੀ ਆਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਤਖਤਾਸ਼ਾਂ ਖੇਡ ਰਹੇ ਬੈਠੇ ਖਾਨ ਹੈ ਘੜੀ ਮੋਟੇ ਤਕ ਰੱਬ ਭਲਾ ਬੈਠੇ ਆ ਜਾ ਕਰ ਇਨ੍ਹਾਂ ਦੇ ਟੋਟੇ
ਪੁੰਨਕ ਬਾਬਾ ਨੂੰ ਪੁੰਨਕ ਬਾਬਾ ਨੂੰ ਬੈਠੇ ਮਾਰ ਸ਼ਿਕਾਰ ਸ਼ਿਕਾਰੀ ਆਵੀਰਾ ਮਿਲ ਲੈਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਇਹਨੇ ਨੂੰ ਕਿਵੇਂ ਦੀ ਉਹ ਇੱਕ ਸਿੰਘ ਘੋੜੇ ਚੜ ਆਇਆ ਸ੍ਰਿਸ਼ਟੀ ਨੇ ਸਾਣ ਲਿਆ ਕਹਿੰਦੀ ਆ ਮਿਲਵੇ ਮਾਂ ਜਾਇਆ
ਵੀਰੇ ਗੁਰਮੁਖ ਨੂੰ ਜੋਗੀ ਆਵਾਜ ਦਿਲੋਂ ਲੈ ਮਾਰੀ ਆਵੀਰਾ
ਮਿਲਵੇ ਭੈਣ ਨੂੰ ਅੱਜ ਅੰਤ ਦੀ ਵਾਰੀ
ਚਿਖਾ ਵਿੱਚ ਅੱਗ ਬਲਣ ਲੱਗੀ ਸੀ ਸਰਦਾਰ ਬਲਵੰਤ ਸਿੰਘ ਦਾ ਘੋੜਾ ਚਿਖਾ ਦੇ ਕੋਲ ਪਹੁੰਚ ਗਿਆ ਚਿਖਾ ਉੱਤੇ ਬੈਠੀ ਭੈਣ ਸ੍ਰਿਸ਼ਟੀ ਨੂੰ ਵੇਖਿਆ ਉਤਰਿਆ ਘੋੜੇ ਉੱਤੋਂ ਕਹਿੰਦਾ ਭੈਣ ਸ਼ੁਦੈਣ ਇਹ ਕੀ ਕਰਨ ਲੱਗੀਆਂ ਸੁੰਦਰੀ ਦੀਆਂ ਅੱਖਾਂ ਖੁੱਲੀਆਂ ਵੀਰ ਦੇ ਦਰਸ਼ਨ ਕੀਤੇ ਚਿੱਤ ਨੇ ਆਖਿਆ ਵੀਰ ਦੇ ਗਲ ਲਾ ਕੇ ਮਿਲਾਂ ਫਿਰ ਧਰਮ ਨੇ ਕਿਹਾ ਕਮਲੀਏ ਗਲ ਲਾ ਕੇ ਮਿਲਦੀ ਰਹੀਓ ਖਾਨ ਆ ਜਾਵੇਗਾ ਤੇਰੇ ਭਰਾ ਨਾਲ ਮੁਕਾਬਲਾ ਹੋਵੇਗਾ ਜੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਵੀਰ ਮਾਰਿਆ ਗਿਆ ਫਿਰ ਤਰਸਦੀ ਜਾਵੇਂਗੀ ਇਹ ਸੋਚ ਕੇ ਆਖਿਆ ਵੀਰਾ ਹੁਣ ਤੂੰ ਚਲਿਆ ਜਾ ਤੇਰੇ ਦਰਸ਼ਨ ਹੋ ਗਏ ਨੇ ਸਰਦਾਰ ਬਲਵੰਤ ਸਿੰਘ ਨੇ ਆਖਿਆ ਭੈਣ ਚਿਖਾ ਤੋਂ ਉੱਠ ਕੈਰਾਂ ਵਾਲੇ ਕੰਮ ਕਦੇ ਸਿੱਖ ਨਹੀਂ ਕਰਿਆ ਕਰਦੇ ਸੜਕੇ ਮਰਨਾ ਆਤਮ ਹੱਤਿਆ ਕਰਨੀ ਇਹ ਗੱਲ ਸਿੱਖੀ ਨਹੀਂ ਸਿਖਾਉਂਦੀ ਦੋਵੇਂ ਭੈਣ ਭਰਾ ਰਲ ਕੇ ਸਿੱਖੀ ਦੀ ਸੇਵਾ ਕਰਾਂਗੇ ਸੁੰਦਰੀ ਚਿਖਾ ਤੋਂ ਉੱਠੀ ਵੀਰ ਦੇ ਪਿੱਛੇ ਸਵਾਰ ਹੋਈ ਹੈ ਹਵਾ ਨਾਲ ਰਲਦਾ ਹੋਇਆ ਘੋੜਾ ਮੁਝਾਰੀ ਪਿੰਡ ਪਹੁੰਚਿਆ ਮਾਂ ਨੇ ਸਵਾਗਤ ਨਹੀਂ ਕੀਤਾ ਪਿਓ ਨੇ ਸਵਾਗਤ ਨਹੀਂ ਕੀਤਾ ਸਗੋਂ ਮੱਥੇ ਤੇ ਵੱਟ ਪਾ ਕੇ ਸ਼ਾਮੇ ਸ਼ਾਹੂਕਾਰ ਨੇ ਆਖਿਆ ਓਏ ਬਲਵੰਤ ਇਸ ਹੋਣੀ ਨੂੰ ਅਸੀਂ ਸਬਰ ਕਰ ਬੈਠੇ ਸਾਂ ਰੋ ਧੋ ਬੈਠੇ ਸਾਂ ਫਿਰ ਲੈ ਆਇਆ ਸਰਕਾਰ ਨੇ ਸਾਡਾ ਖੁਰਾ ਖੋਜ ਮਿਟਾ ਦੇਣਾ ਸਾਡਾ ਪਿੰਡ ਸਾੜ ਦੇਣਾ ਜਾਂ ਇਹਨੂੰ ਫਿਰ ਉੱਥੇ ਛੱਡਿਆ ਤੇ ਜਾਂ ਆਪਣੇ ਨਾਲ ਲੈ ਜਾ ਸਰਦਾਰ ਬਲਵੰਤ ਸਿੰਘ ਆਪਣੀ ਭੈਣ ਸੁੰਦਰੀ ਨੂੰ ਨਾਲ ਲੈ ਕੇ ਕਾਹਨੂੰ ਆਣ ਦੇ ਛੰਭ ਵੱਲ ਨੂੰ ਤੁਰ ਪਿਆ ਪਹੁੰਚੇ ਨੇ ਛੰਭ ਵਿੱਚ ਇੱਕ ਰਸਤੇ ਵਿੱਚ ਵੇਖਿਆ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਪਏ ਨੇ ਬਹੁਤ ਸਾਰੇ ਘੋੜੇ ਜ਼ਖਮੀ ਤੁਰੇ ਫਿਰਦੇ ਨੇ ਉੱਤਰੇ ਨੇ ਭੈਣ ਭਰਾ ਦੋਵੇਂ ਘੋੜੇ ਤੋਂ ਇੱਕ ਜ਼ਖਮੀ ਸਿੰਘ ਦੀ ਸਿਆਣ ਹੋਈ ਹੈ ਇਹਦਾ ਨਾਂ ਡਾਕਟਰ ਵੀਰ ਸਿੰਘ ਸਾਹਿਬ ਨੇ ਲਿਖਿਆ ਹੈ ਸ਼ੇਰ ਸਿੰਘ ਦੂਸਰੇ ਸਿੰਘ ਦਾ ਨਾਂ ਨਹੀਂ ਲਿਖਿਆ ਦੋਵੇਂ ਭੈਣ ਭਰਾ ਇਹਨਾਂ ਦੀ ਸੇਵਾ ਵਿੱਚ ਰੁੱਝ ਗਏ ਨੇ ਇਧਰ ਖਾਨ ਪਾਣੀ ਲੈ ਕੇ ਆਇਆ ਚਿਖਾ ਬਲਦੀ ਵੇਖੀ ਹੈ ਕਹਿੰਦਾ ਨਸ ਗਈ ਹਿੰਦੂਆਂ ਦੀ ਲੜਕੀ ਫਿਰ ਮਨ ਵਿੱਚ ਕੋਈ ਸੋਚ ਆਈ ਚਿਖਾ ਫੁਲਵਾਈ ਹੈ ਭਜਾ ਕੇ ਕੋਈ ਹੱਡੀ ਨਜ਼ਰ ਨਹੀਂ ਆਈ ਸ਼ਿਕਾਰੀਆਂ ਦਾ ਟੋਲਾ ਚੋਰਾਂ ਨੂੰ ਲੱਭਣ ਵਾਸਤੇ ਚੜ੍ਹਦਾ ਜਿਸ ਤਰ੍ਹਾਂ ਇਹ ਆਪੋ ਵਿੱਚ ਦੀ ਗੱਲਾਂ ਕਰਦੇ ਨੇ ਉਸ ਵੇਲੇ ਦਾ ਸੀਨ ਮੇਰੇ ਸਾਥੀ ਗੁਰਮੁਖ ਅਤੇ ਦਲਬੀਰ ਐਉਂ ਬਿਆਨ ਕਰ ਰਹੇ ਨੇ
ਖਾਨ ਹਟੇ ਜਾਂ ਤਾਸ਼ ਖੇਡ ਕੇ ਅਗਲੀ ਮੰਜ਼ਲੇ ਤੁਰਨ ਲਗੇ ਖਾਨਾ ਕੋਲੋਂ ਕੌਣ ਜੋ ਨੱਸੇ ਸਭ ਨੂੰ ਫੁਰਨੇ ਫੁਰਨ ਲਗੇ
ਚੜੇ ਦਾ ਧੋਖਾ ਦੇ ਗਏ ਚੋਰੀ ਹੀ ਨੱਸ ਜਾਣੀ ਨੂੰ ਅਪੜਵਾ ਹੈ ਮੋਮਨ ਆਖਣੀ ਫੜੋ ਸਿਰ ਸਤੀ ਰਾਣੀ ਨੂੰ
ਉਸੇ ਕਰਨ ਪਿਆਰੀ ਨਾਰੇ ਲਾਉਂਦੇ ਅੱਲਾ ਲੇ ਜੋ ਮੁਕੇ ਤੇ ਟੁੱਟ ਨਾ ਸਕਣ ਸ਼ਸਤ ਲੈ ਤਸੱਲਾ ਦੇ
ਸਦਕੇ ਜਿਉਂਦੀ ਚਲੀ ਨਾ ਜਾਵੇ ਫੜੋ ਹੁਸਨ ਦੀ ਸ਼ਾਨੀ ਨੂੰ ਅਬੜਵਾ ਹੈ ਮੋਮਨ ਆਖਣ ਫੜੋ ਸਿਰ ਸਤੀ ਰਾਣੀ ਨੂੰ
ਬਾਲ ਦੇ ਪੰਜਿਓਂ ਕੂਜ ਨਿਕਲ ਗਈ ਜਗ ਨੇ ਤਾਨਾ ਦੇਣਾ ਏ ਸਿਰ ਮੋਮਨ ਦਾ ਕਿਸੇ ਮਜ਼ਬ ਦੇ ਅੱਗੇ ਝੁਕਣਾ ਮੇਣਾ ਏ
ਤੋੜ ਗਈ ਏ ਗੰਢ ਦਿਆਂਗੇ ਦਾਣੀ ਨੂੰ ਅਪੜਵਾ ਹੈ ਮੋਮਨ ਆਖਰ ਫੜੋ ਸੁਰਸਤੀ ਰਾਣੀ ਨੂੰ
ਸ਼ਾਨ ਦੀ ਲੜਕੀ ਪੱਗ ਨਿਕਲ ਗਈ ਮੋਮਨ ਤੋਂ ਨਾ ਪਾਲੀ ਗਈ ਕਲੇ ਸੋਚ ਅਸਾਂ ਜੋ ਸੋਚੀ ਮਾਰ ਨਾ ਕਰਨੋ ਖਾਲੀ ਗਈ
ਤੈਨੂੰ ਪਛਾਣ ਜਣੇ ਜਮਾਉਂਦੇ ਸੋ ਬ੍ਰਾਹਮਣ ਦੀ ਟਾਣੀ ਨੂੰ ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ
ਜੋ ਸਿੱਖਾਂ ਦੀ ਮਦਦ ਕਰਨਗੇ ਸਾੜ ਦਿਆਂਗੇ ਪਿੰਡਾਂ ਨੂੰ ਆਕੀ ਫਾਕੀ ਰਹਿਣ ਨੀ ਦੇਣੇ ਉਜਾੜ ਦਿਆਂਗੇ ਪਿੰਡਾਂ ਨੂੰ
ਕੋਈ ਸਾਡਾ ਨਾਮ ਮੱਥਾ ਲਾ ਗਏ ਕੋਈ ਸਾਡੇ ਨਾਲ ਮੱਥਾ ਲਾ ਗਏ ਮੰਗ ਨੀ ਸਕਦਾ ਪਾਣੀ ਨੂੰ ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ
ਪਹਿਲਾਂ ਮਿੰਨੋ ਪਾਲੋ ਤੇ ਫਿਰ ਪਿੱਛਾ ਕਰਕੇ ਪਕੜ ਲਈਏ ਸਾਥੋਂ ਨੱਸ ਕੇ ਜਾ ਨਹੀਂ ਸਕਦੇ ਫੜੋ ਤੇ ਮੁਸ਼ਕਾਂ ਜਕੜ ਲਈਏ
ਸਿੰਘਾ ਗੱਲ ਤੇ ਸਾਰੇ ਮਰੀਏ ਕੱਢ ਦੀਏ ਅੱਖ ਕਾਣੀ ਨੂੰ ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ
ਨਾਰੇ ਲਾ ਕੇ ਚੜੇ ਕੋੜਿਆਂ ਪਹਾੜਾ ਪਲ ਵਿਖਾਲਣ ਨੂੰ ਨੱਸ ਗਈ ਜੋ ਤਾੜ ਕੇ ਵੇਲਾ ਚੱਲੇ ਸੁਰਸਤੀ ਪਾਲਣ ਨੂੰ
ਦੀਨ ਦੇ ਨਾਮ ਤੂੰ ਸਾਰੇ ਮਰੀਏ ਦੀਨ ਦੇ ਨਾਮ ਤੂੰ ਸਾਰੇ ਮਰੀਏ ਪੜ ਲੋ ਰਸਮ ਪੁਰਾਣੀ ਨੂੰ ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ
ਚਾਰ ਚੁਫੇਰੇ ਜਾਣ ਵੇਖਦੇ ਪੈਂਦਾ ਦਿਸੇ ਭਲੇਖਾ ਜਾ ਪਲੋ ਪਲੀ ਤੱਕ ਕਈ ਜਿੰਦਾਂ ਦਾ ਮੁੱਕਦਾ ਜਾਪੇ ਲੇਖਾ ਜਾ
ਉੱਚੇ ਪਾਸੇ ਵੱਲੇ ਜੋਗੀ ਉੱਚੇ ਪਾਸੇ ਵੱਲੇ ਜੋਗੀ ਜਾਨ ਦੇਣਾ ਪਾਣੀ ਨੂੰ
ਅਪੜਵਾ ਹੈ ਮੋਮਨ ਆਖਣ ਫੜੋ ਸੁਰਸਤੀ ਰਾਣੀ ਨੂੰ
ਤੇ ਖਾਨਾ ਦਾ ਸ਼ਿਕਾਰੀ ਟੋਲਾ ਪਹਿਲਾਂ ਬਜ਼ਾਰੀ ਪਿੰਡ ਪਹੁੰਚਿਆ ਇੱਥੋਂ ਪਤਾ ਲੱਗਾ ਕਿ ਸਰਦਾਰ ਬਲਵੰਤ ਸਿੰਘ ਨਿਹੰਗ ਸਿੰਘ ਆਪਣੀ ਭੈਣ ਨੂੰ ਲੈ ਕੇ ਆਇਆ ਸੀ ਪਰ ਉਸ ਨੂੰ ਘਰਦਿਆਂ ਨੇ ਨਹੀਂ ਚੱਲਿਆ ਉਹ ਕਾਨੂ ਆਣ ਦੇ ਛੰਭ ਵੱਲ ਨੂੰ ਲੈ ਕੇ ਚੱਲਿਆ ਗਿਆ ਸ਼ਿਕਾਰੀ ਟੋਲਾ ਇੱਥੋਂ ਕਾਨੂ ਆਣ ਦੇ ਛੰਭ ਵੱਲ ਨੂੰ ਤੁਰ ਪਿਆ ਜਿਸ ਚਰਸਤੇ ਵਿੱਚ ਬਲਵੰਤ ਸਿੰਘ ਤੇ ਸੁੰਦਰੀ ਜ਼ਖਮੀਆਂ ਵੀਰਾਂ ਦੀ ਸੇਵਾ ਕਰ ਰਹੇ ਸਨ ਇਹ ਖਾਨਾ ਦਾ ਸ਼ਿਕਾਰੀ ਟੋਲਾ ਉੱਥੇ ਆ ਨਿਕਲਿਆ ਜਦੋਂ ਖਾਨ ਨੂੰ ਚੋਰ ਲੱਭ ਗਏ ਇਹਨਾਂ ਲਲਕਾਰਾ ਮਾਰ ਕੇ ਆਖਿਆ ਹੁਣ ਨੱਸ ਲੋ ਸਰਦਾਰ ਬਲਵੰਤ ਸਿੰਘ ਨੇ ਆਖਿਆ ਸੂਰਮੇ ਕਦੇ ਨੱਸਿਆ ਨਹੀਂ ਕਰਦੇ ਜੰਗ ਹੋਈ ਇੱਥੇ ਘਮਸਾਨ ਦੀ ਜਿਹੜੇ ਜ਼ਖਮੀ ਸਨ ਦੋਵੇਂ ਸ਼ੇਰ ਸਿੰਘ ਅਤੇ ਉਸਦੇ ਨਾਲ ਦਾ ਸਾਥੀ ਇਹ ਦੋਵੇਂ ਇੱਥੇ ਚੜ੍ਹਾਈ ਕਰ ਜਾਂਦੇ ਨੇ ਸ਼ਹੀਦੀ ਪਾ ਜਾਂਦੇ ਨੇ ਦੋਵੇਂ ਭੈਣ ਭਰਾ ਬਲਵੰਤ ਸਿੰਘ ਤੇ ਸੁੰਦਰੀ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਖਾਨਾ ਨੇ ਦੋਨਾਂ ਭੈਣ ਭਰਾਵਾਂ ਨੂੰ ਇੱਕੇ ਘੋੜੇ ਤੇ ਬੰਨ ਕੇ ਮੁਸ਼ਕਾ ਤਾਣ ਕੇ ਜਲੰਧਰ ਦੀ ਜੇਲ ਵਿੱਚ ਜਾ ਕੇ ਬੰਦ ਕਰ ਦਿੱਤਾ ਤੇ ਜੁੰਮੇ ਵਾਲਾ ਦਿਨ ਮਿਥ ਲਿਆ ਕਿ ਬਲਵੰਤ ਸਿੰਘ ਨੂੰ ਜੇ ਦੀਨ ਨਾ ਮੰਨੀ ਤੇ ਕਤਲ ਕਰ ਦਿੱਤਾ ਜਾਊਗਾ ਅਤੇ ਸੁੰਦਰੀ ਦਾ ਨਿਕਾਹ ਧੱਕੇ ਨਾਲ ਖਾਨ ਆਪਣੇ ਨਾਲ ਪੜਾ ਲਵੇਗਾ ਇਧਰ ਕਾਨੂੰ ਆਣ ਦੇ ਛੰਭ ਵਿੱਚ
ਦਿਨ ਪੰਜਵਾਂ ਆ ਗਿਆ। ਸਰਦਾਰ ਸ਼ਾਮ ਸਿੰਘ ਨੇ ਆਖਿਆ, ਮਿੱਤਰੋ ਭਰੇ ਦੀਵਾਨ ਵਿੱਚ ਸੁਣੋ ਮੇਰੀ ਗੱਲ, ਕਿ ਸਰਦਾਰ ਬਲਵੰਤ ਸਿੰਘ ਗਿਆ ਸੀ 3 ਦਿਨ ਦੀ ਛੁੱਟੀ ਲੈ ਕੇ, ਦਿਨ ਪੰਜਵਾਂ ਆ ਗਿਆ, ਮੈਨੂੰ ਜਾਪਦਾ ਕਿਸੇ ਬਿਪਤਾ ਵਿੱਚ ਫਸ ਗਿਆ, ਕੋਈ ਸੂਰਮਾ ਉੱਠੋ ਜਿਹੜਾ ਮੇਰੇ ਪੱਗ ਵੱਟ ਵੀਰ ਦੀ ਖਬਰ ਲਿਆਵੇ। ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ ਕਹਿੰਦਾ, ਮਿੱਤਰ ਮੁੱਛ ਨੂੰ ਤਾ ਦਿੱਤਾ ਤਾਂ ਸੋਹਦਾ, ਜੇ ਪੱਗ ਨੂੰ ਦਾਗ ਨਾ ਹੋਵੇ। ਅਣਖੀਆਂ ਦੀ ਕੌਮ ਕਦੇ ਅਣਖ ਗਵਾ ਕੇ ਬਚ ਨਹੀਂ ਸਕਦੀ। ਸਰਦਾਰ ਸ਼ਾਮ ਸਿੰਘ ਨਾਰਲੇ ਵਾਲਾ ਬਲਵੰਤ ਸਿੰਘ ਨਿਹੰਗ ਸਿੰਘ ਦੀ ਖਬਰ ਲਿਆਉਣ ਲਈ ਆਪਣੇ ਜਥੇ ਪ੍ਰਤੀ ਹੇ ਇਉਂ ਕਹਿ ਰਿਹਾ,
ਕੀਤੀ ਅਰਦਾਸ ਜਦੋਂ ਬਾਣੀ ਗੁਰੂ ਨਾਨਕ ਦੀ ਪੜ ਕੇ, ਜੰਕਾਰਾ ਛੱਡ ਕੇ ਤੇ ਬੋਲਿਆ ਫਿਰ ਸੰਗਤ ਵਿੱਚ ਖੜ ਕੇ, ਉਹ ਸਿੰਘ ਸਦਾਵੇ ਨਾ ਜਿਸ ਨੇ ਤੁਰਨੇ ਅੱਖ ਨੂੰ ਆ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਛੁੱਟੀ ਲੈ ਕੇ ਉਹ ਮੁੜ ਕੇ ਡਿਊਟੀ ਪਰ ਨਹੀਂ ਆਇਆ, ਲਓ ਪਤਾ ਕਿ ਵੈਰੀ ਨੇ ਉਸ ਤੇ ਜਾਲ ਹੋਏ ਨਾ ਪਾਇਆ, ਇਮਲੀ ਘੱਟ ਮਰਦੇ ਨੇ ਸੋ ਵੀ ਜ਼ਹਿਰ ਨੀ ਵੱਜਦਾ ਖਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਬਹਿੰਦੇ ਨਹੀਂ ਜਿੰਨਾ ਪਾਰਤਨਾ ਤੋਂ ਜਾਣਾ, ਭੁੱਖੇ ਤਾਂ ਮਰ ਜਾਣਗੇ ਪਰ ਨਹੀਂ ਕਾ ਸ਼ੇਰਾਂ ਨੇ ਖਾਣਾ, ਕਲਗੀ ਧਰਕਿੰਦੇ ਨੇ ਸਿੰਘਾਂ ਤੋਂ ਤੁਰੀ ਅਗੜਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਤਾਂ ਮੁੱਛ ਨੂੰ ਤਾਂ ਸੋਨਾ ਜੇਕਰ ਪੱਗ ਨਾ ਦਾਗੀ ਹੋਵੇ, ਉਹ ਕੌਮਾਂ ਜੂਨੀਆਂ ਨਹੀਂ ਜਿਨ੍ਹਾਂ ਦੀ ਅਣਖ ਨਾ ਜਾਗੀ ਹੋਵੇ, ਸਿੰਘੜੇ ਤੂਫਾਨਾਂ ਨੂੰ ਯੋਧੇ ਰੋਗ ਲੈਣ ਇੱਕ ਡਾਗੇ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਨੇ ਜੰਮਣਾ ਨਹੀਂ ਆਉਣਾ ਜਗ ਨਹੀਂ ਦੂਜੀ ਵਾਰੀ, ਮੰਜ਼ਿਲ ਤੇ ਪੁੱਜੇ ਨਹੀਂ ਜਿੰਨਾ ਹਿੰਮਤ ਰਾਹ ਵਿੱਚ ਹਾਰੀ, ਦੱਸੇਗਾ ਫਾਂਸੀ ਦੇ ਪਾਗੇ, ਕੋਈ ਜਾਵੇ ਖਾਲਸਿਓ ਦੱਸੇ ਖਬਰ ਵੀਰ ਦੀ ਲਿਆ ਗਏ, ਰੋਸ਼ਨ ਹੋ ਜਾਂਦੇ ਜਿਹੜੇ ਕੰਮ ਵਤਨ ਦਾ ਕਰਦੇ, ਉਹ ਅਮਰ ਹੋ ਜਾਂਦੇ ਨੇ ਜੋ ਦਿਨ ਲੋਕਾਂ ਬਦਲੇ ਮਰਦੇ, ਦਿਲ ਵਿੱਚ ਖੋਟ ਹੋਵੇ ਉਤਰੇ ਪਾਪ ਨਾ ਗੰਗਾ ਲਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਜ਼ਰੂਰੀ ਰੁਕਿਆ ਕਦੇ ਰੱਜੇ ਦਿਲ ਜਾਣੇ ਕਿਸੇ ਦੀ ਮਸਤੀ ਉੱਤੇ ਨਹੀਂ ਥੁਕਿਆ, ਸਿੰਘਾਰ ਮੰਨਦਾ ਸਿੰਘਾਰ ਮੰਨਦਾ ਮੱਥਾ 1.25 ਲੱਖ ਨਾਲ ਲਾ ਗਏ, ਕੋਈ ਜਾਵੇ ਸੂਰਮਿਓ ਦੱਸੇ ਖਬਰ ਵੀਰ ਦੀ ਲਿਆ ਗਏ, ਅੰਮ੍ਰਿਤ ਧਾਰੀ ਹੈ ਕਰਦਾ ਸਦਾ ਧਰਮ ਦੀ ਰਾਖੀ, ਉਹ ਹਾਰ ਨੀ ਖਾ ਸਕਦਾ ਉਸਨੇ ਸਤਿਗੁਰ ਸਮਝਾ ਸਾਖੀ,
ਉਸੇ ਵੇਲੇ ਗੱਲ ਸੁਣਦਿਆਂ ਸਾਰ ਜਥੇਦਾਰ ਹਰੀ ਸਿੰਘ ਨਿਹੰਗ ਸਿੰਘ ਤਿਆਰ ਹੋਇਆ, ਲੋਹੜੀ ਦਾ ਸਮਾਨ ਲੈ ਕੇ ਕਾਨੂ ਆਣ ਦੇ ਛੰਭ ਚੋਂ ਹੋ ਕੇ ਅਸਵਾਰ ਘੋੜੇ ਤੇ ਚੱਲ ਪਿਆ। ਕਿੱਥੇ ਪਹੁੰਚਾ? ਜਲੰਧਰ ਤੋਂ 3 ਕੁ ਮੀਲ ਦੇ ਫਾਸਲੇ ਉੱਤੇ, ਜਿਹੜੀ ਕੱਚੀ ਸੜਕ ਉਸ ਵੇਲੇ ਜਲੰਧਰ ਤੋਂ ਦਿੱਲੀ ਨੂੰ ਜਾਂਦੀ ਸੀ। 3 ਮੀਲ ਦੇ ਵਿੱਥ ਉੱਤੇ ਇੱਕ ਸਰਾਂ ਸੀ, ਸਰਾਂ ਦੀ ਸਫਾਈ ਹੁੰਦੀ ਵੇਖੀ ਇਹਨੇ ਘੋੜਾ ਬੰਨ ਦਿੱਤਾ। ਇੱਕ ਝਾੜੂ ਦੇਣ ਵਾਲੇ ਨੂੰ ਪੁੱਛਿਆ ਕੀ ਕਹਾਣੀ ਹੈ? ਇਹਨੇ ਆਖਿਆ ਜੀ ਅੱਜ ਇੱਕ ਖਾਨ ਸਾਹਿਬ ਇੱਕ ਵੱਡੇ ਕਾਜੀ ਸਾਹਿਬ ਦਿੱਲੀਓਂ ਬੁਲਾਏ ਨੇ, ਸਾਡੇ ਖਾਨ ਸਾਹਿਬ ਨੇ, ਪਤਾ ਨੀ ਉਹ ਕਿਸ ਲਈ ਆਏ ਨੇ, ਇਹ ਤੇ ਗੱਲ ਮੈਂ ਜਾਣਦਾ ਨਹੀਂ, ਪਰ ਇੱਥੇ ਅੱਜ ਰੰਗ ਰੌਣਕ ਬਹੁਤ ਹੋਣੀ ਹੈ, ਇੱਥੇ ਮੁੰਜਰਾ ਲੱਗਣਾ, ਇੱਥੇ ਇਲਾਕਾ ਇਕੱਠਾ ਹੋਣਾ, ਇੱਥੇ ਮੇਲਾ ਲੱਗਣਾ। ਸੋਚ ਕੇ ਮੇਲੇ ਦੀ ਗੱਲ, ਵੀ ਜਦ ਲੋਕੀ ਇਕੱਠੇ ਹੋਣਗੇ ਮੈਨੂੰ ਸਾਰੇ ਇਲਾਕੇ ਦੀ ਰਿਪੋਰਟ ਮਿਲ ਜਾਏਗੀ। ਘੋੜਾ ਬੰਨ ਦਿੱਤਾ, ਦਾਣਾ ਪਾ ਦਿੱਤਾ, ਹੱਟੀ ਵਾਲੇ ਕੋਲੋਂ ਲੈ ਕੇ ਮੰਜਾ ਚਟਈ ਵਿਛਾ ਕੇ ਸਰਦਾਰ ਹਰੀ ਸਿੰਘ ਜਸੂਸ ਲੇਟ ਗਿਆ। ਮੁਜਰਾ ਲੱਗ ਗਿਆ ਕਾਜੀ ਦੇ ਆਉਣ ਤੇ, ਰੌਣਕਾਂ ਲੱਗ ਗਈਆਂ ਕਾਜੀ ਦੇ ਆਉਣ ਤੇ, ਬਹੁਤ ਨਕਲਾਂ ਹੋਈਆਂ ਕਾਜੀ ਦੇ ਆਉਣ ਤੇ। ਜਦੋਂ ਦਿਨ ਸਮਾਪਤ ਹੋਇਆ ਲੋਕ ਸ਼ਗਨ ਛਕਾਉਣ ਵਿੱਚ ਰੁੱਝ ਗਏ। ਹਰੀ ਸਿੰਘ ਉਸ ਮੰਜੇ ਤੇ ਲੇਟਿਆ ਹੋਇਆ ਹੈ। ਛੱਕ ਛਕਾ ਕੇ ਦੋ ਸਿਪਾਹੀ ਇਹਦੇ ਪੈਂਦ ਵੱਲੇ ਬੈਠੇ ਨੇ। ਇੱਕ ਸਿਪਾਹੀ ਨੇ ਆਖਿਆ, ਵੇਖਿਆ ਜੋਰਾਂ ਵਰਾਂ ਦਾ 2700 ਸਾਡੇ ਨਵਾਬ ਨੇ, ਇਹ ਹਿੰਦੂਆਂ ਦੀ ਲੜਕੀ ਫੜ ਕੇ ਲਿਆਂਦੀ ਹੈ। ਨਾਰੇ ਦਾ ਭਰਾ ਹੈ ਬਲਵੰਤ ਸਿੰਘ ਨਿਹੰਗ ਸਿੰਘ, ਬੜਾ ਜਵਾਨ ਹੈ, ਕੱਲ ਜੁਮਾ ਹੈ ਨਾ, ਰਾਤ ਨੂੰ ਬਲਵੰਤ ਸਿੰਘ ਨੇ ਦੀਨ ਜੇ ਨਾ ਮੰਨਿਆ ਇਸ ਨੂੰ ਕਤਲ ਕਰ ਦਿੱਤਾ ਜਾਣਾ, ਸੁੰਦਰੀ ਦਾ ਧੱਕੋ ਜੋਰੀ ਨਿਕਾਹ ਪੜਾ ਲਿਆ ਜਾਣਾ, ਰੰਗ ਰੰਗ ਦੇ ਬੁਰਜ ਆਸਮਾਨ ਵੱਲ ਨੂੰ ਛੱਡੇ ਜਾਣੇ ਨੇ, ਸਭ ਨੂੰ ਸ਼ਰਾਬ ਅੰਗੂਰਾਂ ਦੀ ਫ੍ਰੀ ਪੀਣ ਵਾਸਤੇ ਮਿਲਣੀ ਹੈ, ਸਾਰੇ ਜਾਵਾਂਗੇ। ਸਿਆਣੇ ਕਹਿੰਦੇ ਜੇ ਇੱਕ ਕਾਫਰ ਨੂੰ ਦੀਨ ਵਿੱਚ ਆਉਂਦਾ ਵੇਖ ਲਈਏ ਤੇ ਮੱਕੇ ਦਾ ਹੱਜ ਹੋ ਜਾਂਦਾ ਹੈ। ਸੁਣੀ ਗੱਲ, ਜਦੋਂ ਇਹ ਸਾਰੀ ਕਹਾਣੀ ਸੁਣੀ ਇਹ ਸਿਪਾਹੀ ਦਿੱਲੀ ਵਾਲੇ ਨੇ, ਕਹਿੰਦਾ ਮਿੱਤਰਾ ਤੂੰ ਜਾਵੀ ਛਕਣ ਛਕਾਉਣ, ਅਸੀਂ ਤਾਂ ਨਹੀਂ ਜਾਵਾਂਗੇ। ਜਲੰਧਰ ਦਾ ਸਿਪਾਹੀ ਕਹਿੰਦਾ ਕਿਉਂ ਨਹੀਂ ਜਾਣਾ, ਉਹ ਕਹਿੰਦਾ ਮੇਰਾ ਪਿਓ ਮਰਨ ਲੱਗਾ ਕਹਿ ਗਿਆ ਸੀ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ ਤੂੰ ਨਾ ਜਾਵੀਂ। ਜਲੰਧਰ ਦੇ ਸਿਪਾਹੀ ਨੇ ਆਖਿਆ, ਉਹ ਇੱਥੇ ਪਾਗਲਾ ਕਿਸੇ ਦਾ ਖਤਰਾ ਹੀ ਨਹੀਂ, ਸਰਕਾਰ ਸਾਡੀ ਹੈ, ਰਾਜ ਸਾਡਾ ਕਿਵੇਂ ਆਉਣਾ। ਦਿੱਲੀ ਵਾਲੇ ਸਿਪਾਹੀ ਨੇ ਆਖਿਆ, ਤੂੰ ਕਹਿੰਦਾ ਰਾਜ ਸਾਡਾ ਕਿਵੇਂ ਨਹੀਂ ਆਉਣਾ, ਪਰ ਮੇਰਾ ਪਿਓ ਕਹਿੰਦਾ ਸੀ ਸਿੰਘ ਵੇਲੇ ਦੇ ਵੇਲੇ ਹਵਾ ਚੋਂ ਉੱਤਰ ਆਉਂਦੇ ਹੁੰਦੇ ਆ। ਮਿੱਤਰਾ ਤੂੰ ਕਹਿੰਦਾ ਸ਼ਰਾਬ ਸਭ ਨੂੰ ਮੁਕਤ ਮਿਲੇਗੀ, ਕਬਰਾਂ ਵੀ ਸਾਰਿਆਂ ਦੀਆਂ ਉਸ ਮਸੀਤ ਦੇ ਨੇੜੇ ਸਵੇਰ ਨੂੰ ਬਣੀਆਂ ਨਜ਼ਰ ਆਉਣਗੀਆਂ। ਸਾਰੀ ਡੈਰੀ ਮਿਲ ਗਈ ਹਰੀ ਸਿੰਘ ਨੂੰ, ਪਾਈ ਘੋੜੇ ਤੇ ਕਾਠੀ, ਕੁੱਕੜ ਦੀ ਵਾਂਗ ਨਾਲ ਤੁਰਿਆ, ਕਾਹਨੂੰ ਵਣ ਦੇ ਛੰਭ ਚ ਆ ਪਹੁੰਚਾ ਭਰੇ ਦਰਬਾਰ ਵਿੱਚ। ਜਦੋਂ ਇਹ ਸਾਰੀ ਕਹਾਣੀ ਦੱਸੀ ਕਿ ਬਲਵੰਤ ਸਿੰਘ ਤੇ ਸੁੰਦਰੀ ਜਲੰਧਰ ਦੀ ਜੇਲ੍ਹ ਵਿੱਚ ਹੈ, ਜੇ ਖਾਲਸਾ ਅੱਜ 10 ਵਜੇ ਤੋਂ ਪਹਿਲਾਂ ਸ਼ਾਮ ਨਾ ਪਹੁੰਚਾ ਸੁੰਦਰੀ ਦਾ ਨਿਕਾਹ ਕਰਾ ਲਿਆ ਜਾਏਗਾ ਔਰ ਬਲਵੰਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਏਗਾ। ਸੁਣ ਕੇ ਗੱਲ ਸਾਰੀ ਜਥੇਦਾਰ ਸ਼ਾਮ ਸਿੰਘ ਨੇ ਆਖਿਆ, ਈਦ ਦਾ ਚੰਨ ਚੜ੍ਹਨ ਤੋਂ ਪਹਿਲਾਂ ਹੀ ਵਿਖਾ ਦਿਆਂਗੇ, ਜਿਵੇਂ ਸਿੰਘ ਜੋਸ਼ ਵਿੱਚ ਆਏ। ਮੇਰੇ ਸਾਥੀ ਐਉਂ ਬਿਆਨ ਕਰ ਰਹੇ ਨੇ,
ਸ਼ਾਮ ਸਿੰਘ ਨੇ ਆਖਿਆ ਖਾਲਸਾ ਜੀ ਅਸੀਂ ਵੱਲ ਜਲੰਧਰ ਦੇ ਜਾਵਾਂਗੇ, ਹੁਣ ਛੋਟੇ ਵੀਰ ਦੀ ਲਵਾਂਗੇ ਖਬਰ ਜਾ ਕੇ, ਖੱਬੀ ਖਾਨ ਨਾਲ ਹੱਥ ਮਾਲਾਵਾਂਗੇ। ਹੁਣ
ਸਿੰਘਾਂ ਚਾੜ ਲੈ ਵਾਤਮਾ ਸ਼ਾਰਿਆਂ ਨੂੰ, ਕਹਿੰਦੇ ਸੱਜਰੇ ਲੇਖ ਲਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰਾ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਪੈਰ ਵਿੱਚ ਹੈ ਵੀਰ ਬਲਵੰਤ ਸਾਡਾ, ਨਾਲੇ ਫਾਈ ਸ੍ਰਿਸ਼ਟੀ ਨੂੰ ਫਾਈ ਹੋਈ ਹੈ, ਕਹਿੰਦੇ ਸ਼ੇਰ ਨੂੰ ਪਾਇਆ ਹੈ ਪਿੰਜਰੇ ਚ, ਹੱਥ ਕੜੀ ਵੀ ਹੱਥਾਂ ਨੂੰ ਲਾਈ ਹੋਈ ਹੈ।
ਕਹਿੰਦੇ ਖਾਨ ਨੇ ਜੁਮੇ ਦਾ ਦਿਨ ਮਿਥਿਆ, ਪਹਿਲਾਂ ਈਦ ਤੋਂ ਚੰਦ ਵਿਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰਾ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਖੇਤਾਂ ਰਗੜੀਆਂ ਗਾੜੀਆਂ ਪਲਾ ਅੰਦਰ, ਸਿੰਘ ਛੱਕ ਛਕਾ ਕੇ ਤਾਰ ਹੋ ਗਏ, ਤੇ ਤਿੱਖੀਆਂ ਬਣਦੇ ਨੇ ਵੈਰੀਆਂ ਲਈ, ਸੱਚੇ ਬੰਦਿਆਂ ਪਿੱਛੇ ਪਿਆਰ ਹੋ ਗਏ।
ਅਸੀਂ ਪੱਟ ਲਈ ਚੀਰ ਨੇ ਸੋਹਣੀਆਂ ਲਈ, ਸੋਹਣੀਆਂ ਲਈ ਸੱਚੀ ਚੂਰੀ ਦਾ ਸਾਦ ਚ ਖਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚ ਖਾ ਦਿਆਂਗੇ।
ਪੰਜਾਂ ਸ਼ੇਰ ਨੂੰ ਬਿੱਲੇ ਨੇ ਪਾਇਆ ਜਾਪੇ, ਆਈ ਮੌਤ ਪੱਤ ਸਹੇੜ ਬੈਠਾ, ਉਹਦੇ ਅੱਲਾ ਨੇ ਲਿਖੇ ਨੇ ਲੇਖ ਜਿਹੜੇ, ਲੇਖਾ ਜਾਪਦਾ ਸਾਰਾ ਨਬੇੜ ਬੈਠਾ।
ਸਾਡੇ ਧਰਮ ਦੀ ਚੁੱਕੀ ਅਣਖ ਜਿੰਨੇ, ਉਹਨੂੰ ਦੂਜੇ ਜਹਾਨ ਪਹੁੰਚਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਗੁਰੂ ਗ੍ਰੰਥ ਜੀ ਤਾਬਿਆ ਖੜੇ ਹੋ ਕੇ ਇੱਕ ਮਨ ਅਰਦਾਸ ਨੂੰ ਕਰਨ ਲੱਗੇ, ਸਾਨੂੰ ਸੱਚਿਆ ਪਾਤਸ਼ਾਹ ਪਾਸ ਕਰ ਦੇ, ਕਦਮ ਤੇਰੇ ਸਕੂਲ ਹਾਂ ਤਰਨ ਲੱਗੇ।
ਅਣਖ ਦੀ ਪੈ ਗਈ ਹੋ ਮਦਮ ਦਸਤੀ, ਅਸੀਂ ਜੀਵਨ ਚੰਗਿਆੜੀ ਪਖਾ ਦਿਆਂਗੇ, ਸਿੰਘ ਭੜਕ ਪੈ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਮੱਥਾ ਸਾਡੇ ਨਾਲ ਲਾ ਕੇ ਖੱਟਣਾ ਕੀ, ਅਸੀਂ ਤਈ ਤੇ ਸੀਸ ਟੇਕਾਉਣ ਵਾਲੇ, ਪੱਲ ਖੱਟਦੇ ਹਾਂ ਅਸੀਂ ਕੰਮ ਕਰਕੇ, ਐਵੇਂ ਫੋਕੇ ਨਹੀਂ ਪਟਕ ਟਾਉਣ ਵਾਲੇ।
ਸਾਡੀ ਤਿਆਗ ਹੈ ਚੰਡੀ ਦੀ ਭੈਣ ਵੱਟੀ, ਭੈਣ ਵੱਟੀ ਨਾਲ ਮੌਤ ਦੇ ਹਾਣ ਮਚਾ ਦਿਆਂਗੇ, ਸਿੰਘ ਭੜਕ ਪਏ ਜੰਗਲ ਦੀ ਅੱਗ ਵਾਂਗਰੇ, ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ।
ਸਾਡੇ ਪੰਜ ਜੰਕਾਰੇ ਤੇ ਤਰੇ ਫੌਜੀ, ਜਾਵੇ ਖਾਲਸੇ ਦੀ ਜੈ ਜੈਕਾਰ ਹੁੰਦੀ, ਬਾਂਕੇ ਘੋੜੇ ਸ਼ਿੰਗਾਰੇ ਲੰਘ ਸਿੰਘਾਂ, ਕੌਮੀ ਕਰਜ਼ ਸਰੀਰ ਤੇ ਪਾਰ ਹੁੰਦੀ।
ਚਾਰਨਾ ਭਾਜੀਆਂ ਮੋੜ ਲਈਏ, ਜਿੰਦ ਕੌਮ ਅੱਗੇ ਗਹਿਣੇ ਪਾ ਦਿਆਂਗੇ, ਸਿੰਘ ਧੜਕ ਪੈ ਜੰਗਲ ਦੀ ਅੱਗ ਵਾਂਗ ਰੇ ਕਹਿੰਦੇ ਖਾਨ ਨੂੰ ਮਜ਼ਾ ਚਖਾ ਦੇ
ਗਏ ਆਨੰਦ ਆਇਆ ਸਦਾ ਸੋਲ ਕੇ ਜਦੋਂ ਸਚਾਈ ਤਰਪੀ ਜਾਣੋ ਕੌਮ ਤਰਪੀ ਮੰਜ਼ਲ ਵੱਲ ਸਿੱਧੀ ਪੈੜੇ ਛੱਡ ਕੇ ਦਸੇ ਬੁਰਾਈ ਤਰਪੀ
ਵੱਲ ਜਾਏਗਾ ਸਾਰੇ ਸਵਾਦ ਪਿਛਲੇ ਜੋਗੀ ਇਹੋ ਜਿਹਾ ਭਾਜਾ ਛਕਾ ਦਿਆਂਗੇ ਸਿੰਧ ਭੜਕ ਪੈ
ਜੰਗਲ ਦੀ ਅੱਗ ਵਾਂਗ ਰੇ ਕਹਿੰਦੇ ਖਾਨ ਨੂੰ ਮਜ਼ਾ ਚਖਾ ਦਿਆਂਗੇ
ਅਣਖੀ ਵੀਰ ਬਹਾਦਰਾਂ ਨੇ ਗੱਲ ਸੁਣਦਿਆਂ ਸਾਰ ਤਿਆਰੀ ਕੀਤੀ ਹੈ ਅਰਦਾਸ ਸੋਧੀ ਹੈ ਦਸ ਪਾਤਸ਼ਾਹੀਆਂ ਸਿਮਰੀਆਂ ਸ਼ਹੀਦਾਂ ਨੂੰ ਕੀਤਾ ਯਾਦ ਲੱਗੀ ਨਗਾਰੇ ਤੇ ਚੋਟ ਸਿੰਘ ਸੂਰਮੇ ਆਪੋ ਆਪਣੀ ਤਿਆਰੀ ਕਰਕੇ ਤੁਰਨ ਲੱਗੇ ਨੇ ਖਾਲਸੇ ਦਾ ਜਥਾ ਕਾਨੂੰਵਾਨ ਦੇ ਛੰਮ ਚੋਂ ਰਵਾਨਾ ਹੋਣ ਲੱਗਾ ਆਪੋ ਆਪਣੀ ਬੋਲੀ ਚ ਦੂਸਰੇ ਨੂੰ ਆਵਾਜ਼ਾਂ ਮਾਰਦੇ ਨੇ ਵਾਰੇ ਵਾਰੇ ਜਾਵਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਜਿੱਥੇ ਸਿੰਘ ਦੀ ਰਹਿਣੀ ਬਦਲੀ ਹੈ ਬਹਿਣੀ ਬਦਲੀ ਹੈ ਪੁਸ਼ਾਕ ਬਦਲੀ ਹੈ ਖਾਣਾ ਬਦਲਿਆ ਉੱਥੇ ਡਿਕਸ਼ਨਰੀ ਵੀ ਬਦਲ ਦਿੱਤੀ ਹੈ ਸਮਾਂ ਇੰਨਾ ਨਹੀਂ ਵਿਸਥਾਰ ਨਾਲ ਕੋਈ ਦੱਸਿਆ ਜਾ ਸਕੇ ਸਿੰਘ ਦੋ ਪ੍ਰਾਤਨ ਸਿੰਘ ਆਪੋ ਵਿੱਚ ਦੀ ਗੱਲਾਂ ਕਰਦੇ ਹੋਣ ਅਸੀਂ ਤੁਸੀਂ ਨਹੀਂ ਸਮਝ ਸਕਦੇ ਇਹ ਕੀ ਆਂਦੇ ਨੇ ਸਿੰਘ ਰਜਾਈ ਨੂੰ ਅਫਲਾਤੂਨ ਕਹਿੰਦੇ ਨੇ ਸਿੰਘ ਬੋਲੇ ਨੂੰ ਆਂਦੇ ਵੀ ਇਹ ਚੁਬਾਰੇ ਚੜਿਆ ਅੰਨੇ ਨੂੰ ਆਂਦੇ ਇਹ ਸੂਰਮਾ ਸੋ ਕਾਣੇ ਨੂੰ ਆਂਦੇ ਲੱਖ ਨੇਤਰਾ ਸੋ ਲੰਗੇ ਨੂੰ ਆਂਦੇ ਆ ਸਚਾਲਾ ਸੋ ਇੰਜਣ ਜਿਹੜਾ ਗੱਡੀ ਮੂਹਰੇ ਲੱਗਦਾ ਇਹਨੂੰ ਆਂਦੇ ਤੇਜਾ ਸੋ ਗੱਡੀ ਨੂੰ ਆਂਦੇ ਆ ਭੂਤਨੀ ਬੱਸ ਨੂੰ ਆਂਦੇ ਆ ਨੱਕ ਵੱਡੀ ਹਵਾਈ ਜਹਾਜ਼ ਨੂੰ ਆਂਦੇ ਆ ਉਡਣ ਕਠੋਲਾ ਕਣਕ ਨੂੰ ਆਂਦੇ ਆ ਰੂਪ ਕੌਰ ਮਕਈ ਨੂੰ ਆਂਦੇ ਆ ਬਸੰਤ ਕੌਰ ਕਿੰਨੀਆਂ ਗੱਲਾਂ ਦੱਸਾਂ ਇਹਨਾਂ ਦੇ ਬੋਲੇ ਆਪਣੇ ਨੇ ਕੋਈ ਦੂਸਰਾ ਬੰਦਾ ਸਮਝ ਨਹੀਂ ਸਕਦਾ ਲੱਗੀਆਂ ਨਗਾਰਿਆਂ ਤੇ ਚੋਟਾਂ ਕਾਨੂੰ ਆਣਦੇ ਛੰਮ ਚੋਂ ਸਿੰਘ ਜੰਕਾਰਾ ਛੱਡ ਕੇ ਜਿਵੇਂ ਤੁਰੇ ਪ੍ਰਾਤਨ ਜੰਕਾਰਾ ਸਿੰਘਾਂ ਵਾਲਾ ਜੰਕਾਰਾ ਸੁਣੋ ਇਹਨੂੰ ਹਰ ਬੰਦਾ ਸਮਝ ਨਹੀਂ ਸਕਦਾ ਇਹ ਪੁਰਾਣਿਆਂ ਸਿੰਘਾਂ ਦਾ ਜੰਕਾਰਾ ਲਫ਼ਜ਼ ਸੁਣਨੇ ਵੀ ਕਲਗੀਆਂ ਵਾਲੇ ਦਾ ਬਹਾਦਰ ਆਪਣੇ ਆਪ ਨੂੰ ਕਲਗੀਆਂ ਵਾਲੇ ਦੇ ਪੇਸ਼ ਕਰਦਾ ਕੀ ਆਂਦਾ ਸੁਣੋ ਇਹ ਜੰਕਾਰਾ ਛੱਡ ਕੇ ਸੂਰਮੇ ਇਥੋਂ ਚੱਲੇ ਕਾਨੂੰਵਾਨ ਦੇ ਛੰਮ ਵਿੱਚੋਂ ਇਹਨਾਂ ਜਲੰਧਰ ਨੂੰ ਮਾਰਚ ਕੀਤਾ ਇਧਰ ਵੱਡੀ ਮਸੀਤ ਵਿੱਚ ਕੁਰਬਾਨੀ ਦੇ ਬੱਕਰੇ ਇਕੱਠੇ ਹੋਣੇ ਸ਼ੁਰੂ ਹੋਏ ਗਹਿਮਾ ਗਹਿਮ ਹੋ ਗਈ ਆ ਮਸੀਤ ਵਿੱਚ ਕਾਜੀ ਵੀ ਆ ਗਿਆ ਜਿਹੜੀ ਡੋਲੀ ਵਿੱਚ ਇਹ ਅਸਵਾਰ ਹੋ ਕੇ ਆਇਆ ਇਹ ਚੌਹਾਂ ਪੰਡਤਾਂ ਨੇ ਚੁੱਕ ਕੇ ਲਿਆਂਦੀ ਹੈ ਬੈਂਤੀ ਸੋਟੀ ਕਾਜੀ ਦੇ ਹੱਥ ਵਿੱਚ ਹੈ ਮਾਰ ਕੇ ਗਿੱਟਿਆਂ ਤੇ ਕਹਿੰਦਾ ਤੁਰਨ ਵਾਲੀ ਲੱਤਾਂ ਵੱਢੀਆਂ ਗਈਆਂ ਨੇ ਸਰਾਧਾਂ ਦੀ ਖੀਰ ਖਾ ਖਾ ਕੇ ਗੋਗੜਾਂ ਵਧੀਆਂ ਨੇ ਲੂਣ ਦੀ ਬੋਰੀ ਤੋਂ ਭਾਰਾ ਕਾਜੀ ਮਸਾਂ ਮਸੀਤ ਤੱਕ ਪੰਡਤਾਂ ਨੇ ਚੁੱਕ ਕੇ ਲਿਆਂਦਾ ਮਸੀਤ ਵਿੱਚ ਦਾਖਲ ਹੋਇਆ ਕਾਜੀ ਬਲਵੰਤ ਸਿੰਘ ਨੂੰ ਵੀ ਲਿਆਂਦਾ ਗਿਆ ਸੁੰਦਰੀ ਨੂੰ ਵੀ ਲਿਆਂਦਾ ਗਿਆ ਕਾਜੀ ਨੇ ਆਉਂਦਿਆਂ ਗੱਲ ਸ਼ੁਰੂ ਕੀਤੀ ਉਹ ਬਲਵੰਤ ਸਿੰਘ ਮੰਨ ਲਾ ਦੀਨ ਸੁੱਖ ਪਾਏਗਾ ਸੁੰਦਰੀ ਨੂੰ ਆਖਿਆ ਸੁੰਦਰੀ ਇਹੋ ਜਿਹਾ ਵਰਨੀ ਤੈਨੂੰ ਲੱਭਣਾ ਨਿਕਾਹ ਕਰਾ ਲਾ ਸੁੰਦਰੀ ਨੇ ਆਖਿਆ ਕਾਜੀਆ ਪਾਜੀਆ ਕੀ ਵਗਦਾ ਗੱਲ ਇੱਥੇ ਆਈ ਸੀ ਸਿਆਣੇ ਕਹਿੰਦੇ ਮੌਤ ਕੁਝ ਚਿਰ ਪਹਿਲਾਂ ਹਰ ਬੰਦੇ ਨੂੰ ਨਜ਼ਰ ਆਉਂਦੀ ਹੈ ਇਸ ਕਾਜੀ ਨੂੰ ਮੌਤ ਦਿਸ ਪਈ ਆਂਦਾ ਖਾਨ ਜੀ ਇਸ ਬਾਜ਼ਾਰ ਵਿੱਚ ਸਿੰਘਾਂ ਦੇ ਘੋੜੇ ਆਉਂਦੇ ਨਜ਼ਰ ਆ ਰਹੇ ਹੈ ਖਾਨ ਕਹਿੰਦਾ ਨਹੀਂ ਇਹ ਸਰਕਾਰੀ ਟੋਲੇ ਗਸ਼ਤ ਕਰਦੇ ਫਿਰਦੇ ਆ ਆ ਕੇ ਮਸੀਤ ਦੇ ਅੱਗੇ ਕੁਰਬਾਨੀ ਦੇ ਬੱਕਰੇ ਜਿਵੇਂ ਮਿਣ ਮਿਣ ਕੇ ਇਹਨਾਂ ਸੂਰਮਿਆਂ ਨੇ ਚਿਟਕਾਏ ਉਸ ਵੇਲੇ ਦੇ ਵਾਤਾਵਰਨ ਨੂੰ ਉਸ ਵੇਲੇ ਦੀ ਵਾਰਤਾ ਨੂੰ ਉਸ ਵੇਲੇ ਦੇ ਸੀਨ ਨੂੰ ਮੇਰੇ ਸਾਥੀ ਗੁਰਮੁਖ ਸਿੰਘ ਅਤੇ ਦਲਵੀਰ ਸਿੰਘ ਜਿਵੇਂ ਬਿਆਨ ਕਰ ਰਹੇ ਨੇ ਜੋਗੀ ਕਵੀਸ਼ਰ ਦੀ ਲਿਖਤ ਇਉਂ ਬਿਆਨ ਕੀਤੀ ਜਾ ਰਹੀ ਹੈ ਜਰਾ ਪਿਆਰ ਨਾਲ ਸੁਣੋ
ਜਦੋਂ ਵਿੱਚ ਮਾਸੀ ਤਹਾ ਜੂਮ ਜੁੜਿਆ ਸਿੰਘ ਸਾਹਿਬ ਨੂੰ ਦੀਨ ਮਨਾਉਣ ਬਦਲੇ ਦਲ ਸਿੰਘਾਂ ਦਾ ਪੁੱਜ ਗਿਆ ਆਣ ਉੱਤੇ ਭੈਣ ਭਾਈ ਨੂੰ ਕੈਦੋਂ ਛਡਾਉਣ ਬਦਲੇ
ਸਤਿ ਸ੍ਰੀ ਅਕਾਲ ਗੰਜਾਏ ਕੇਤੇ ਸਿੰਘ ਸੂਰਮੇ ਤੇ ਗਾਂ ਚਲਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ
ਜਦੋਂ ਲੱਗੇ ਨਕਾ ਦੀ ਗੱਲ ਕਰਨੇ ਉਦੋਂ ਜਸ਼ਨ ਆਣ ਦਿੱਤੇ ਜਿਹੜੇ ਆਏ ਤਮਾਸ਼ੇ ਦੇ ਵੇਖਣੇ ਨੂੰ ਉਹ ਵੀ ਸਿੰਘਾਂ ਨੇ ਸੁੱਕੇ ਨਾ ਜਾਣ ਦਿੱਤੇ
ਸਾਨੂੰ ਵਾਸਤੇ ਅੱਲਾ ਦੇ ਮਾਰਿਓ ਨਾ ਸਾਨੂੰ ਵਾਸਤੇ ਅੱਲਾ ਦੇ ਮਾਰਿਓ ਨਾ ਬਹੁਤੇ ਦੀਨ ਦੇ ਵਾਸਤੇ ਪਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ
ਜਿਹੜਾ ਦਿੱਲੀ ਤੋਂ ਆਇਆ ਚੰਡਾਲ ਕਾਜੀ ਉਹ ਤੇਗ ਮਾਰ ਕੇ ਸਿੰਘਾਂ ਨੇ ਵੱਢ ਦਿੱਤਾ ਜਿਹਨੂੰ ਚੁੱਕ ਕੇ ਲਾਂਦਾ ਸੀ ਪੰਡਤਾਂ ਨੇ ਉਹਦਾ ਸਿਰ ਜ਼ਮੀਨ ਵਿੱਚ ਗੱਡ ਦਿੱਤਾ
ਸ਼ਗਨ ਛਕਾਉਣ ਵਾਲਾ ਜਿਹੜੇ ਆਏ ਸੀ ਸ਼ਗਨ ਛਕਾਉਣ ਵਾਲੇ ਮੂਰੇ ਸਿੰਘਾਂ ਦੇ ਨੱਕ ਕਸਾਉਣ ਲੱਗ ਪਏ ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਫੇ ਵਰਤਾਉਣ ਲੱਗ ਪਏ
ਤੈਨ ਵਿੱਚੋਂ ਛੁਡਾ ਗਏ ਸੁੰਦਰੀ ਨੂੰ ਜਦੋਂ ਪਿਛਾੜੇ ਵੱਲ ਨੂੰ ਤੁਰਨਾ ਲੱਗੇ ਕੁਝ ਸ਼ਹਿਰ ਦੀ ਵੀ ਲੁੱਟ ਮਾਲ ਕਰੀਏ ਜਥੇਦਾਰ ਜੀ ਨੂੰ ਪੁਰਨੇ ਫੁਰਨਾ ਲੱਗੇ
ਦੋਵੇਂ ਭੈਣ ਪਾਰਾ ਆਜ਼ਾਦ ਕੀਤੇ ਜੋਗੀ ਸਿੱਖੀ ਦੀ ਸ਼ਾਨ ਚਮਕਾਉਣ ਲੱਗ ਪਏ
ਠੀਕ ਸਮੇਂ ਤੇ ਖਾਲਸੇ ਆਣ ਪਹੁੰਚੇ ਖੁੱਲੇ ਮੌਤ ਦੇ ਗੱਬੇ ਵਰਤਾਉਣ ਲੱਗ ਪਏ
ਯਾਦ ਰਹੇ ਕਾਜੀ ਇੱਥੇ ਝਟਕਿਆ ਗਿਆ ਤੇ ਖਾਨ ਇੱਥੋਂ ਬਚ ਕੇ ਨਿਕਲ ਗਿਆ ਸੁੰਦਰੀ ਤੇ ਬਲਵੰਤ ਸਿੰਘ ਦੀਆਂ ਮੁਸ਼ਕਾਂ ਖੋਲ ਕੇ ਸਿੰਘਾਂ ਨੇ ਆਜ਼ਾਦ ਕਰਾਇਆ ਭੈਣ ਤੇ ਭਰਾ ਨੂੰ ਇੱਕ ਬਾਜ਼ਾਰ ਲੁੱਟਿਆ ਮਾਰੋ ਮਾਰ ਕਰਦਾ ਖਾਲਸਾ ਕਾਹਨੂੰ ਆਣ ਦੇ ਛੰਭ ਵਿੱਚ ਪਹੁੰਚ ਗਿਆ ਸੁੰਦਰੀ ਦੇ ਬੇਨਤੀ ਕਰਨ ਉੱਤੇ ਸਰਦਾਰ ਸ਼ਾਮ ਸਿੰਘ ਨੇ ਅੰਮ੍ਰਿਤ ਤਿਆਰ ਕਰਕੇ ਸੁੰਦਰੀ ਨੂੰ ਛਕਾਇਆ ਤੇ ਸੁੰਦਰ ਕੌਰ ਨਾਂ ਰੱਖਿਆ ਸਮਾਂ ਪਾ ਕੇ ਸੁੰਦਰੀ ਦਾ ਪਤੀ ਵੀ ਇੱਥੇ ਖਾਲਸਾ ਬੁਲਾ ਲਵੇਗਾ ਉਹ ਵੀ ਅੰਮ੍ਰਿਤਧਾਰੀ ਬਣੇਗਾ ਔਰ ਸਾਰੀ ਜ਼ਿੰਦਗੀ ਸਿੰਘਾਂ ਦੀ ਸੇਵਾ ਕਰਦਾ ਗੁਜ਼ਾਰ ਰਹੇਗਾ ਇਹ ਕਥਾ ਤੁਸੀਂ ਜੋਗਾ ਸਿੰਘ ਜੋਗੀ ਤੁਗਲ ਵਾਲੀ ਗੁਰਦਾਸਪੁਰ ਕਵੀਸ਼ਰ ਦੇ ਜਥੇ ਤੋਂ ਸੁਣ ਰਹੇ ਸੋ ਸਾਹ ਦੇ ਰਹੇ ਸੀ ਦਲਵੀਰ ਸਿੰਘ ਅਤੇ ਗੁਰਮੁਖ ਟੈਕਸਲਾ ਟੀਵੀ ਦੀਆਂ ਰਿਕਾਰਡ ਕੀਤੀਆਂ ਹੋਈਆਂ ਕੈਸਟਾਂ ਖਰੀਦੋ ਤੇ ਇਸ ਤਰ੍ਹਾਂ ਦੇ ਪ੍ਰਸੰਗ ਸੁਣ ਕੇ ਲਾਭ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।